गुरु के ग्रह सेवक जो रहे, गुरु की आज्ञा मन में सहे, आपस को कर कछु न जनावे, हर हर नाम हृदय सच त्यावे, मन बेचे सतगुर के पास, तिस सेवक के कारज रास, सेवा करते होई निकामी, तिसको होत प्राप्त स्वामी, अपनी कृपा जिसे आप करे, नानक सो सेवक गुर की मत ले, पई प्राप्त मानुख दे हुरिया, गोविंद मिलन की ए तेरी बरिया, अवर काज देर किते न काम, मिल साथ संगत भज के ओल नाम।
मुक्ति का रास्ता है, तो मुक्ति असं किस तरीके प्राप्त कर सकते, जब तक उस फल की मुक्ति नहीं होगी, जीवात्मा मुक्त नहीं हो सकती। वाणी दे इस चीज में फल मुक्ति में बड़े अच्छे तरीके गुरु साहबा ने समझाया है। गुरु के ग्रह सेवक जो रहे, गुरु के ग्रह सेवक जो रहे, गुरु की आज्ञा मानना चाहे, आपस को कर कुछ न गिनावे, आपस को कर कुछ न गिनावे, हर हर नाम हृदय सब प्यारे, मन बेच सतगुर के पास, इस सेवक से कारज रास, सेवा करत कोई निकामी, जिसको हो प्राप्त स्वामी, अपनी कृपा जिस आप करें, नानक सो सेवक गुरु की मत ले, मना करेंगे। गुरु अर्जन देव पातशाह ने इन्हें बता रहे हैं जिस फल की मुक्ति है, की साधन की उपाय में स्पष्ट किए हैं, और उसको मुक्त होए बिना जीवात्मा कभी भी आवागमन के घेर से निकल नहीं सके। गीता के विच भी श्री कृष्ण जी ने पिछले अर्जुन ने कर्म कर्म को इनकार कर दिया, ये जाहिर किया कि सामने मैं किसके नाल युद्ध करा, किसने मारा, क्योंकि सारे ही मेरे रिश्तेदार में सेना प्रा में और रिश्तेदार हैं, इन्हों मार के मैं किस तरह मुक्ति प्राप्त कर सकता हूँ। उस वेले भगवान श्री कृष्ण जी ने अर्जुन ने जो उपदेश दिया है, उसी उपदेश में गुरु अर्जन देव पातशाह ने अपने स्वयं के लिए स्पष्ट किया है। ये उपदेश की इसके बारे थोड़ा सा गुरु साहब उपदेश करेंगे, जिसके नाल सामने इस मजमून की गहराई और जरूरत का पता चल सके। जब तक हम सामने अपने दुश्मन का पता नहीं लगेगा कि दुश्मन किस तरीके नाल साधे से वार करता है, वार की है इस जीवात्मा ने 84 लाख पेड़ के बीच बंद कर रखा है, तो जीवात्मा उसके विरुद्ध लड़ाई किस तरीके नाल कर सकती है, और वो लड़ाई करन ले इस उसको ताकत की लोड़ है, वो कितना लोड़ है, इस करके इस जाल का ज्ञान होना बहुत जरूरी है। ये जाल कैसा और कितना मजबूत है, और एक सवाल पिछले पासा के गुरु साहब ने स्पष्ट किया है कि सांस लेने पानी पीने कदम फिरन तुरंत अंदर ਇਹਨਾਂ ਕਰਮਾਂ ਦਾ ਫਲ ਸਾਨੂੰ ਭੋਗਣਾ ਪੈਂਦਾ ਹੈ, ਵਿਕਾਸ ਦੇਣਾ ਪੈਂਦਾ ਹੈ। ਅੱਜ ਗੁਰੂ ਸਾਹਿਬ ਹੋਰ ਅੱਗੇ ਸਪਸ਼ਟ ਕਰਦੇ ਹੋ, ਇਹ ਗਾਲ ਇਸ ਤੋਂ ਵੀ ਬਰੀਕ ਹੈ, ਮਾਨਸਿਕ ਰੂਪ ਨਾਲ ਵੀ ਕਰਮ ਕਰਦੇ ਹੈ। ਮਨ ਕਦੇ ਵੀ ਨਿਸ਼ਚਲ ਨਹੀਂ ਹੁੰਦਾ, ਹਮੇਸ਼ਾ ਚਲਾਏ ਨਾਲ ਹੈ, ਸੰਕਲ ਹੈ। ਜੋ ਜੋ ਇਹ ਚਲਾ ਕਰਦਾ ਹੈ ਕਰਮ ਬਣਦੇ, ਯਾਨੀ ਸਰੀਰਕ ਤੌਰ ਤੇ ਤਾਂ ਕਰਮ ਬਣਦਾ ਹੀ ਨਹੀਂ, ਮਾਨਸਿਕ ਤੌਰ ਤੇ ਵੀ ਕਰਮ ਬਣਦੇ ਨੇ। ਜਿਹੜਾ ਜਾਲ ਇਤਨਾ ਅਦ੍ਰਿਸ਼ ਹੈ, ਮਾਨਸਿਕ ਤੌਰ ਤੇ ਜਿਹੜੇ ਕਰਮ ਬਣਦੇ ਨੇ, ਉਹ ਸਾਰੇ ਜੀਵਾਤਮਾ ਦਾ ਕਦੇ ਧਿਆਨ ਨਹੀਂ ਹੈ। ਐਸੇ ਐਸੇ ਕਰਮਾਂ ਤੋਂ ਕਿਸ ਤਰੀਕੇ ਨਾਲ ਬਚਿਆ ਜਾ ਸਕਦਾ ਹੈ? ਇੱਕ ਤਾਕਤ ਜੋ ਜੀਵਾਤਮਾ ਨੂੰ ਪਕੜ ਕੇ ਬੈਠੀ ਹੈ, ਰੋਕ ਕਰਕੇ ਬੈਠੀ ਹੈ। ਅਗਰ ਅਸੀਂ ਉਸ ਤੋਂ ਮੁਕਤ ਹੋਣਾ ਚਾਹੁੰਦੇ ਹਾਂ, ਉਸ ਤੋਂ ਵੱਧ ਕੇ ਤਾਕਤ ਚਾਹੀਦੀ ਹੈ। ਇੱਕ ਮੈਗਨੇਟ ਹੈ, ਲੋਹੇ ਨੂੰ ਖਿੱਚ ਲਿਆ ਹੈ, ਖਿੱਚ ਕੇ ਰੱਖਿਆ ਹੋਇਆ ਹੈ। ਅਗਰ ਉਸ ਲੋਹੇ ਦੇ ਟੁਕੜੇ ਨੂੰ ਉਸ ਤਾਕਤ ਤੋਂ, ਉਸ ਮੈਗਨੇਟ ਤੋਂ ਅਲੱਗ ਕਰਨਾ ਚਾਹੁੰਦੇ ਹਾਂ, ਤਾਂ ਲਾਜ਼ਮੀ ਗੱਲ ਹੈ ਕਿ ਸਾਨੂੰ ਉਸ ਤੋਂ ਵੱਧ ਕੇ ਤਾਕਤ ਦੀ ਜ਼ਰੂਰਤ ਹੈ। ਹੁਣ ਵੱਧ ਕੇ ਮੈਗਨੇਟ ਕਿਹੜਾ ਹੈ, ਉਸ ਦਾ ਵਿਚਾਰ ਕਰਨਾ ਹੋਵੇਗਾ, ਤਾਂ ਹੀ ਅਸੀਂ ਉਸਦੀ ਹੱਦ ਤੋਂ ਨਿਕਲ ਸਕਦੇ ਹਾਂ। ਦੂਸਰੇ ਪਾਸੇ ਉਧਾਰ ਦੀ ਗੱਲ ਹੈ, ਉਧਾਰ ਕੀ ਹੈ? ਸ਼ਬਦ ਸ਼ਬਦ ਇੱਕ ਐਸਾ ਉਧਾਰ ਹੈ ਜਿਸ ਦੇ ਨਾਲ ਖੋਜ ਖੋਜ ਕੇ ਇਹ ਕਰਮਾਂ ਦੇ ਫਲ ਤੋਂ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਰ ਉਹ ਉਧਾਰ ਕਿਸ ਦੇ ਕੋਲ ਹੈ, ਇਹ ਵੀ ਵਿਚਾਰ ਕਰਨਾ ਚਾਹੀਦਾ। ਇਹ ਜੋ ਕਰਮ ਹੈ, ਫਲ ਹੈ, ਉਹ ਕਿਸ ਤਰੀਕੇ ਨਾਲ ਸਾਨੂੰ ਬੰਧ ਕੇ ਰੱਖਦੇ ਨੇ, ਉਹ ਕਿਤਨੇ ਤਰੀਕੇ ਦੇ, ਉਹ ਸਾਰਿਆਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਰੂਹਾਨੀਅਤ ਦਾ ਬਹੁਤ ਕੀਮਤੀ ਔਰ ਜ਼ਰੂਰੀ ਪਹਿਲੂ ਹੈ ਕਰਮ ਭਗਤੀ। ਜਦ ਤੱਕ ਜੀਵਾਤਮਾ ਇਸ ਤੋਂ ਬੰਧਨ ਤੋਂ ਮੁਕਤ ਨਹੀਂ ਹੋਵੇਗੀ, ਇਸ ਗੁਬਾਰੇ ਰੱਖਣ, ਗੁਬਾਰੇ ਦੇ ਵਿੱਚ ਗੈਸ ਭਰੀ ਹੋਈ ਹੈ, ਜੋ ਆਕਾਸ਼ ਜੋ ਵੀ ਡਿੱਗਣਾ ਚਾਹੁੰਦਾ ਹੈ, ਰੁੜ ਨਹੀਂ ਸਕਦਾ, ਇਸ ਬਾਹੀ ਪਕੜ ਕੇ ਜੋ ਧਾਗੇ ਨਾਲ ਸਕਦਾ ਹੈ। ਠੀਕ ਉਸੇ ਤਰੀਕੇ ਨਾਲ ਜੋ ਆਤਮਾ ਹੈ, ਇਹ ਕਰਮਾਂ ਦੀ ਦੌਰ ਨਾਲ, ਇਸ ਕਲਾ ਨਾਲ ਬੱਧੀ ਹੋਈ ਹੈ। ਜੋ ਵੀ ਕਿਰਿਆ ਇਹ ਆਤਮਾ ਕਰਦੀ ਹੈ, ਮਨ ਦੇ ਰਾਹੀਂ ਵਿਕਾਰਾਂ ਦੇ ਕਰੀ ਹੋਈ, ਉਹਦੇ ਵਿਰੁੱਧ ਜੋ ਪ੍ਰਤੀਕਿਰਿਆ ਹੁੰਦੀ ਹੈ, ਉਹਦਾ ਪ੍ਰਭਾਵਕਾਰੀ ਜੋ ਬੰਧਨ ਹੈ, ਉਹ ਦੁਰਗੁਦੀ ਦਾ ਵੀ ਜਮ੍ਹਾਂ ਹੁੰਦਾ ਰਹਿੰਦਾ, ਔਰ ਉਸੀ ਨੂੰ ਹੀ ਅਸੀਂ ਕਰਮ ਫਲ ਕਹਿੰਦੇ ਹਾਂ। ਔਰ ਇਸ ਤੋਂ ਮੁਕਤ ਹੋਏ ਬਿਨਾ ਕਦੇ ਵੀ ਜਿਸ ਤਰ੍ਹਾਂ ਦਾਵਾ ਜਦ ਤੱਕ ਵੱਧਦਾ ਆਇਆ ਦੁਬਾਰਾ ਆਕਾਸ਼ ਦੇ ਵਿੱਚ ਚੜ੍ਹਾਈ ਨਹੀਂ ਕਰ ਸਕਦਾ, ਉਸੇ ਤਰੀਕੇ ਨਾਲ ਆਤਮਾ ਸਦ ਤੱਕ ਚੜ੍ਹਾਈ ਨਹੀਂ ਕਰ ਸਕਦੀ ਜਦ ਤੱਕ ਉਹ ਇਸ ਫਲ ਦੇ ਨਾਲ ਸ਼ੋਰਤੀ ਕਦੀ ਹੋ। ਉਸ ਤੋਂ ਕਿਸ ਤਰੀਕੇ ਨਾਲ ਮੁਕਤ ਹੋਇਆ ਜਾ ਸਕਦਾ? ਕ੍ਰਿਸ਼ਨ ਜੀ ਨੇ ਉਪਦੇਸ਼ ਕੀਤਾ ਅਰਜੁਨ ਨੂੰ ਕਿ ਅਗਰ ਤੂੰ ਹਥਿਆਰ ਰੱਖ ਕੇ ਇਹ ਕਹੇ ਕਿ ਮੈਂ ਯੁੱਧ ਨਹੀਂ ਕਰਦਾ, ਇਹ ਤੇਰਾ ਅਹੰਕਾਰ ਹੈ, ਜਿਸ ਕਰਮ ਨੂੰ ਤੂੰ ਭੁੱਲ ਕੇ ਵੀ ਕਰਨਾ ਨਹੀਂ ਚਾਹੁੰਦਾ, ਆਪਣੇ ਪ੍ਰਭਾਵ ਵੱਸ ਕਾਰਨ ਵੱਸ ਤੂੰ ਆਪਣੇ ਆਪ ਕਰੋ, ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਕੋਈ ਵੀ ਜੀਵਾਤਮਾ ਜੋ ਹੈ, ਜਿਸ ਵੀ ਪਿੰਜਰੇ ਦੇ ਵਿੱਚ ਬੰਦ ਹੈ, ਉਸ ਪਿੰਜਰੇ ਨੂੰ ਕਾਇਮ ਰੱਖਣ ਵਾਸਤੇ, ਚਲਾਇਮਾਨ ਕਰਨ ਵਾਸਤੇ ਇੱਕ ਪਲ ਵੀ ਕਰਮ ਤੋਂ ਬਿਨਾਂ ਫਿਰ ਨਹੀਂ ਰੱਖਿਆ ਜਾ ਸਕਦਾ। ਯਾਨੀ ਜੇ ਕਰਮ ਕਰਨੇ ਪੈਣਗੇ, ਅਗਰ ਕੋਈ ਸੰਨਿਆਸੀ ਬਣ ਜਾਏ ਤੇ ਕਰਮ ਕਰਨੇ ਮੈਂ ਛੱਡ ਦੇਵਾਂ ਤੇ ਮੈਨੂੰ ਮੁਕਤੀ ਪ੍ਰਾਪਤ ਹੋ ਜਾਏਗੀ, ਤੇ ਫਿਰ ਵੀ ਉਸਦਾ ਆਧਾਰ ਨਹੀਂ ਹੈ। ਕਰਮ ਛੱਡ ਦੇਣ ਨਾਲ ਜਾਂ ਸੰਨਿਆਸ ਹੋਣ ਨਾਲ ਮੁਕਤੀ ਦਾ ਆਧਾਰ ਨਹੀਂ, ਮੁਕਤੀ ਪ੍ਰਾਪਤ ਨਹੀਂ ਹੁੰਦੀ। ਕਰਮ ਫਿਰ ਵੀ ਕਰਨੇ ਪੈਣੇ, ਸਰੀਰ ਨੂੰ ਚਲਾਉਣ ਵਾਸਤੇ, ਸਾਹ ਲੈਣ ਵਾਸਤੇ, ਪਾਣੀ ਪੀਣ ਵਾਸਤੇ ਕਰਮ ਬਣੀ ਜਾਣ, ਹਰ ਪਲ ਕਰਮ ਬਣ ਗਿਆ। ਤੇ ਇਹ ਕਰਮ ਤਾਂ ਸਾਨੂੰ ਕਰਨੇ ਹੀ ਪੈਣੇ, ਸੰਸਾਰ ਵੀ ਚਲਾਉਣਾ ਹੈ, ਸਰੀਰ ਨੇ ਵੀ ਚਲਾਉਣਾ ਹੈ, ਕਰਮ ਵੀ ਕਰਨੇ ਨੇ। ਫਿਰ ਕਿਸ ਤਰੀਕੇ ਨਾਲ ਇਸ ਐਸੇ ਸਰੀਰ ਥੋੜਾ ਦ੍ਰਿਸ਼ ਜਾਲ ਤੋਂ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ? ਇਹ ਬਹੁਤ ਹੀ ਸੋਚਣ ਔਰ ਵਿਚਾਰਨ ਦਾ ਵਿਸ਼ੇ ਹੈ, ਔਰ ਬਹੁਤ ਹੀ ਕੀਮਤੀ ਗੱਲ ਹੈ। ਉਸ ਵੇਲੇ ਫਿਰ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਉਪਦੇਸ਼ ਦਿੱਤਾ ਕਿ ਕਰਮ ਤੋਂ ਤੂੰ ਬਚ ਨਹੀਂ ਸਕਦਾ, ਕਰਮ ਤਾਂ ਤੁਹਾਨੂੰ ਕਰਨਾ ਹੀ ਪੈਣਾ। ਫਿਰ ਉਸਨੇ ਸਵਾਲ ਕੀਤਾ ਕਿ ਇਸਦਾ ਕੀ ਉਪਾਅ, ਕਿਸ ਤਰੀਕੇ ਨਾਲ ਮੈਂ ਇਸ ਦੇ ਬੰਧਨਕਾਰੀ ਪ੍ਰਭਾਵ ਤੋਂ ਮੁਕਤ ਹੋ ਸਕਦਾ, ਯਾਨੀ ਕਿ ਫਲ ਤੋਂ ਮੁਕਤੀ ਕਿਵੇਂ ਪ੍ਰਾਪਤ ਕੀਤੀ ਜਾ ਸਕਦਾ। ਉਸ ਵੇਲੇ ਉਹਨਾਂ ਨੇ ਸਭ ਤੋਂ ਪਹਿਲਾਂ ਉਪਦੇਸ਼ ਉਸਨੂੰ ਇਹ ਦਿੱਤਾ ਕਿ ਸਭ ਤੋਂ ਪਹਿਲਾਂ ਤੂੰ ਆਪਣੇ ਨੂੰ ਕਰਤਾ ਨਹੀਂ ਜਾ, ਇਹ ਕਰਤਾ ਬਣ ਕੇ ਕਰੂੰਗਾ। ਕਰਤਾ ਕੀ ਹੈ? ਮੈਂ ਕੰਮ ਕਰਦਾ ਹੈ, ਮੈਂ ਕੰਮ ਕਰ ਰਿਹਾ, ਮੈਂ ਕੰਮ ਕਰਾਂਗਾ, ਕਿ ਮੈਂ ਜੋ ਹੈ ਇਹ ਹੈਗਾ। ਹਿਮਾ ਕੀ ਹੈ? ਮਨ ਦਾ ਇੱਕ ਵਿਕਾਰ ਹੈ, ਇਸ ਦੇ ਗੁਰਬਾਣੀ ਦੇ ਵਿੱਚ ਉਦਾਹਰਣ ਦਿੱਤਾ ਹੈ, ਨਾਮ ਔਰ ਹਿਮਾ ਦੋਨੋਂ ਇਕੱਠੇ ਨਹੀਂ ਰਹਿੰਦੇ, ਦੋਨੋਂ ਇੱਕ ਜਗ੍ਹਾ ਇਕੱਠੇ ਨਹੀਂ। ਕਿਉਂ? ਹੁਮਾ ਕੀ ਹੈ? ਮਨ ਕੌਣ ਹੈ? ਕਾਲ ਨਾਮ ਸਭ ਸਭ ਕੀ ਹੈ? ਸਤਿਗੁਰੂ, ਸਤਿਗੁਰੂ ਕੌਣ ਹੈ? ਸਤਿਗੁਰੂ, ਸਤਪੁਰਸ਼ ਔਰ ਕਾਲ ਦੀ ਲੜਾਈ ਹੈ। ਹੁਣ ਅਗਰ ਅਸੀਂ ਸਤਪੁਰਸ਼ ਦੀ ਤਰਫ਼ ਜਾਣਾ ਚਾਹੁੰਦੇ ਹਾਂ, ਤੇ ਕਾਲ ਦੇ ਹੱਥ ਤੋਂ ਨਿਕਲਣਾ ਪਏਗਾ ਔਰ ਵਿਚਾਰ ਕਰਨਾ ਪਏਗਾ इस नहीं जाल को किस तरीके में लगेगी। पहला उद्देश्य ही है जो कि अपने हमला में जा रहा है। उसके बाद दूसरा उद्देश्य किशन जी ने दिखा कि जो भी तू काम करे, चाहे खा रहा है, चाहे पी रहा है, चाहे तू सब कर रहा है, चाहे तू किसी ने कुछ दे रहा है, ले रहा है, कुछ भी कर रहा है, ये सब कुछ तू मन अर्पित कर रहा है। यानी कि कर्म का जो फल है उसकी कामना नहीं करनी, यानी कि निश्चल होकर के कर्म करना है। निश्चल की अवस्था बहुत ही ऊंची अवस्था है और आम संसारी भी इस अवस्था में बहुत जल्दी प्राप्त नहीं करते। उसके बाद उन्होंने देश दिखा कि जो भी तू कर्म करना है, सफलता और असफलता ये दोनों को संबुद्धि जान करके तू कर्म करना है। संबुद्धि का अर्थ यही है कि सफलता और असफलता दोनों तेरे वास्ते एक समान है। तू सिर्फ कर्म करना है और तो फल की इच्छा कामना नहीं करना, और एक कर्म करते हुए जब तू अपना ध्यान मेरे विच रखेगा, ये चतुराई है कर्म करण की। इस चतुराई नाल कर्म करण में भी कर्म योग किशन जी ने किया, और इसे तरीके नाल किया या कर्म जो है बंधनकारी प्रभाव से मुक्त होगा, यानी कि तू आवागमन के विच नहीं आएगा। बड़ी आश्चर्य की गल है कि काल जो लीला है और उसके विच नाम का जिक्र है। काल के जो बेटे थे, तीन बेटे दुनिया के विच एक पुत्र जो था भगवान श्री विष्णु, उन्होंने गीता के विच स्पष्ट उपदेश किया है। उस वाली लक्ष्मी जी ने उन्होंने निंद्रा के विच मगन देख करके ध्यान किया कि तुसी भी इस आलस के विच किस तरह आ गए कि सारा संसार का आलस भी है ही है, मन का एक विकार है, मन तुहाडे उपर किस तरीके नाल हावी हो गया, सारा संसार सारी सृष्टि तुहानू पूज रही है। उस वेले अख खोल के भगवान श्री विष्णु जी ने उपदेश दिया लक्ष्मी कि लक्ष्मी मैं निद्रा के विच मगन नहीं हाँ, मैं अपने शब्द रूप के विच मगन हाँ, उसके विच लीन हाँ। आश्चर्य करके लक्ष्मी ने ख्याल किया कि तुहाडा अपने शब्द रूप मैं आज तक कभी सुनया नहीं विचारे हैं। कहने लगे कभी अवतार मेरे आकार से रूप ही है, कभी अवतार जो मैं ले नहीं आकार रूपी है, और गीता का जो उपदेश है वो मेरा शाब्दिक उपदेश है। इसी को हैरानगी होती है कि काल ने भी इशारा उस नाम का उस शब्द का दिता है, और अगे के कई अध्याय इस नाम में बिल्कुल स्पष्ट करके उपदेश दिता है। उसी उपदेश करते हैं कि मेरे अपने शिष्या ने की उपदेश है कि तुसी सिर्फ नाम का जिक्र करना है, नाम की गल करनी है, नाम में ही पूजना है, नाम का ही कहना है, उसके अलावा और कोई गल करनी ही नहीं। कितनी बड़ी गल कितने समय पहले कह दी गई और किसी का भी ध्यान उस पर नहीं लगे, उसको की है काल का पर्दा काल जी केवल काल जी लीला किशन जी आए ही लीला कराने वास्ते। उस लीला के विच उन्होंने उस सच में भी प्रकट किया पर अभी उस सच में प्राप्त नहीं कर सकते। उसके बाद उन्होंने अर्जुन ने स्पष्ट किया है कि तू अपने कर्मा तो मुक्त ताई हो सकता है, मारते हुए भी उसके प्रभावकारी बंधन तो ताई मुक्त हो सकता है, जब तू अपने आप में अहंकार को काट के कामना इच्छा कोई भी किसी भी तरीके की उसमें त्याग करके इसलिए तू कर्म करेगा ताई उसके बंधनकारी प्रभाव को मुक्त होगा। उसको स्पष्ट हो जाता है कि कितना जरूरी है कि अति जो भी कर्म करते हैं किस तरीके नाल करने में कि अति उसके बंधन भी ना आए। अगर अति पिछोकड़ ढूंढे गए डंडा खोल दे गए और दो नंगा डंडा लगा दे गए तो जीवात्मा तो उसी तरीके नाल बंधी रहेगी। अच्छी गंध है या मारी गंध है, जंजीर तो जंजीर है, चाहे वो सोने की है चाहे वो लोहे की है, तो कभी भी उस गुब्बारे में आकाश की दिशा नहीं गई, आगे कच्चा कर रही गई नहीं। इसी तरीके नाल जीवात्मा तब तक लड़ाई नहीं कर सकती जब तक ये सारे जिन्हें भी कर्म फल हैं उन्होंने प्रभावकारी बंधन से मुक्त नहीं। सबसे पहले तो ये है कि जिस जन्म के विच जिस भी जीवन के विच जीवात्मा को रखा जाता है जीवात्मा कुछ ना कुछ कर्म करती करने चाहते हैं, क्योंकि अपने उस सुख को चलाने वास्ते कर्म लाजमी है जरूरी है। वो कर्म किस तरीके से होने चाहिए इसकी संज्ञा संता में क्रियामान कर्म रूप से क्रियामान कर्म हो जड़े की अति प्रजेंट जो जन्म लिया है उसके भी प्रति अपने शरीर में संभाल में चलाने वास्ते कर रहे हैं और उसके नाल ही पिछले कर्मा का भुगतान भी कर रहे हैं। आत्मा ने जब जन्म दिखा जाता है उस कर्म उसी के लिए वो पाए जाते हैं जड़े जीव स्वरूप प्रकृति कही होंगे उन्होंने लै करके दूसरे जाते हैं यानी कि भोगना पैंता है किसी भी कोठरी में भी जीवात्मा रखा जाए उसने भोगना है कर्म ने भोगना है वो कर्म किसी के लिखे हुए नहीं पिछले शासन भी सच लिखा थी और लिखे का लेखा वो लेखा कौन लिखता है वो लेखा जीवात्मा खुद अपने आप में कलम ला करके जो क्रियामान कर्म है वो क्रियामान कर्मा के रूप में लेखा लिखती है और उन्होंने फल गड़े में प्रभावकारी बंधन के रूप फल स्वरूप तो बीज स्वरूप जमा होते रहते और उन्होंने विषयों भी खुद ला करके फिर जन्म दिखाया जाता है और अलग अलग पूर्तियां इस हिसाब न तय की जाती ने जिस वे जीवात्मा क्रियामान कर्म करती है उन्हें मुक्त किसने रखा है यही सबसे कीमती गुरु साहब ने आज सत्संग है सबसे कीमती चीज की है कि तुम्हें मुक्त किसने रखा है गुरु तो देश में मुख रात के कर्म जीता है तब से तो वे मैग्नेट की ताकत मिलेगी जड़े इस मैग्नेट की ताकत ही हाथ से पड़ के जाएगी तो जे अभी कोई कामना रखी है कोई इच्छा रखी है तब से फिर हमें उस इच्छा और उस कामना के बीच बंद होकर के हमें फिर अलग अलग कोठरी के बीच आना है उस कोठरी के बीच जड़ी इच्छा सबसे ज्यादा शादी जड़ी हवस शादी सबसे ज्यादा है और जिस कोठरी के बीच पूरी हो सकती है उसी कोठरी के बीच उसी जामे के बीच इस जीवात्मा में बंधनकारी रूप से रखा जाएगा और तब तक रखा जाएगा जब तक उसकी हवस वो कामना पूरी नहीं हो जाती यही एक नियम है जो सृष्टि में चलाने वास्ते इस बाल पुरुष ने रखा है और बड़े अदृश्य रूप के बीच बड़े महीन रूप के बीच काम कर रहे हैं। उसके बाद प्रगत कर्म है फिर प्रगत कर्म वो होते हैं बिना कर्मा ने ला करके जीवात्मा ने किसी कोठरी के बीच जन्म दिखा जाता है यानी जो रखा जाता है फल जी को होने वास्ते उन्हें प्रगत कर्म कहते हैं तो इन्हों कर्मा के खिलाफ ही अभी सतगुरु के अगे या और मंदिर के द्वारा मसीहा जाकर प्रयास करते हैं कोई फायदा नहीं है इन्हों से क्यों क्योंकि ये क्रिया पता नहीं केड़े युग दे केड़े समय दे अभी कर चुके हैं पर उसका प्रभावकारी बंधन जो प्रतिक्रिया रूप के बीच हुआ थी वो फल स्वरूप जीव स्वरूप प्रकृति के बीच पहुंच चुका है और उसी में लाकर के सानु जन्म देता गया है जड़ी क्रिया हो चुकी है उसके बंधन को अभी मुक्त नहीं हो सके इस करके अभी किसी ने मनिए या ना मनिए गुरु के अगे प्रयास करिए या ना करिए उसके प्रभावकारी बंधन को अभी तक जीत करे जो सानू रस्या होया या रुझा होया तो गुना ही कहेगा तो निश्चित और अटल नियम है इस सृष्टि का जो काल में रची है और संत भी आते ने पर इस नियम के अधीन ही आते हैं कदे भी उन्होंने बोझ तो मुंह नहीं मोड़ा और जिन्हें भी कर्म करते ने और इसे तरीके नाल आप भी करते ने और सानू भी समझाते ने कि तुसी अपने कर्म फल तो रहित होकर के यानी कि फल अपने गुरु में भेंट करके ही कर सकते पिछले प्रसंग भी उसको पहले गुरु साहब ने एक वचन दिया थी पूरे भी शब्द उसके माल पिता थी साहब तो रहित किया किसी ने उस पास विचार नहीं किया इतना ही बनाए तो पहले सोमवार में गुरु साहब ने कुछ दो सेवादारा के नाम लह करके ये इशारा दिता थी कि सेवा करनी है बहुत अच्छी गल है साहब तो रहे उसके साहब जो है ये साहब ने समझना थी कि ये साहब की चीज है उसके साहब का अर्थ श्रद्धा या प्रेम नहीं है इतने जो गुरु साहब ने इशारा दिता थी बहुत कीमती इशारा थी कि अभी अगर सेवा करण वेले अपने अंदर कोई कामना रखी कोई इच्छा रखी कोई तृष्णा रखी तो याद रखना ये प्रभावकारी बंधन ला करके आएगी आज नहीं तो कल अगले जन्मा के बीच किसी ना किसी कोठरी के बीच उस बंधनकारी प्रभाव ने हमें भेजना पड़ेगा तो साड़ी सेवा किस काम दे रही उसका प्रभावकारी बंधन दे भी जा गए नहीं जीती गई ना जीती उल्टा और खा गए इस करके उन्होंने स्पष्ट इशारा किया कि साहब तो रहे साहब का अर्थ यही है कि किसी कोई कामना नहीं रखनी श्रद्धा और प्यार के नाल अपने फल में गुरु ने पेटा करनी यानी कि ये कर्म करते हुए एक क्रिया करते हुए कि मेरी भी सेवा का दर्जा देंगे हाँ ये गुरु के मतलब करनी है पाप संगत के मतलब करनी है अगर उसके पीछे आदमी कोई स्वार्थ रखा हुआ है तो वो स्वार्थ साधा निश्चित रूप से पूरा होगा और जुड़ता रहेगा ਬੰਧਨਕਾਰੀ ਪ੍ਰਭਾਵ ਹੈ, ਜਮ੍ਹਾਂ ਹੁੰਦਾ ਰਹੇਗਾ, ਸਾਨੂੰ ਕਿਸੇ ਨਾ ਕਿਸੇ ਵੇਲੇ ਜ਼ਰੂਰ ਉਸ ਬੰਧਨਕਾਰੀ ਪ੍ਰਭਾਵ ਨੂੰ ਧੋਣਾ ਪਏ, ਤੋਂ ਅਸੀਂ ਮੁਕਤੀ ਨਹੀਂ ਪ੍ਰਾਪਤ ਕਰ ਸਕਦੇ। ਪੂਰਨ ਗੁਰੂ ਦੇ ਕੋਲ ਆਏ, ਸੇਵਾ ਕੀਤੀ, ਫਿਰ ਵੀ ਮੁਕਤੀ ਨਾ ਪ੍ਰਾਪਤ ਕੀਤੀ, ਇਸ ਤੋਂ ਵੱਡਾ ਭਰਮ ਹੋਰ ਕਿਹੜਾ ਹੈ? ਅਸੀਂ ਗੁਰੂ ਦੇ ਬਚਨਾਂ ਨੂੰ ਸੁਣਦੇ ਤੇ ਹਾਂ, ਸੰਤਾਂ ਦੀ ਬਾਣੀ ਬਹੁਤ ਗਹਿਰੀ ਹੈ, ਬੜੇ ਛੋਟੇ ਲਫ਼ਜ਼ਾਂ ਦੇ ਵਿੱਚ ਬੜੇ ਗਹਿਰੇ ਇਸ਼ਾਰੇ ਕਰ ਜਾਂਦੇ ਨੇ, ਪਰ ਅਸੀਂ ਹੋਰ ਮਨ ਮਤ ਹੁੰਦੇ ਹਾਂ, ਅਸੀਂ ਕਦੇ ਵੀ ਉਹਨਾਂ ਇਸ਼ਾਰਿਆਂ ਨੂੰ ਸਮਝ ਨਹੀਂ ਪਾਉਂਦੇ। ਅਸੀਂ ਨੱਚਣ ਲੱਗ ਜਾਂਦੇ ਹਾਂ, ਤਾੜੇ ਪਾਉਣ ਲੱਗ ਜਾਂਦੇ ਹਾਂ, ਪਰ ਉਹ ਅਸਲੀ ਤੱਤ ਨੂੰ ਜੋ ਗੁਰੂ ਸਾਹਿਬ ਇਸ਼ਾਰਿਆਂ ਨੂੰ ਦੇ ਜਾਂਦੇ ਨੇ, ਉਸ ਤੋਂ ਅਲੱਗ ਹੋ ਜਾਂਦੇ। ਇਸੀ ਕਰਕੇ ਗੁਰੂ ਸਾਹਿਬ ਸਾਧਨ ਕਰਦੇ ਨੇ ਇਹਨਾਂ ਸ਼ਬਦਾਂ ਨੂੰ ਖੋਲ ਕੇ ਸਮਝਾਉਣ ਵਾਸਤੇ, ਤਾਂ ਕਿ ਅਸੀਂ ਆਪਣੇ ਆਪ ਨੂੰ ਇਸ ਦਿਨ ਨੂੰ ਸਮਾ ਸਕੀਏ, ਜੋ ਦਿਨ ਕੀ ਹੈ ਕਿ ਜਿਹੜਾ ਲੱਗ ਲੜ ਕੇ ਇਸ ਆਪ ਨੂੰ ਯਾਦ ਕਰਾ। ਇਸ ਤੋਂ ਬਾਅਦ ਭਗਤ ਕਰਨ ਦੇ ਬਾਅਦ ਆਉਂਦਾ ਹੈ ਸੰਕੇਤ, ਇਹ ਆਖਰੀ ਕਰਮ। ਇਹ ਉਹ ਕਰਮ ਹੈ ਜਿਸ ਲਈ ਕਿਰਿਆਮਾਨ ਹੋ ਕੇ ਜਦੋਂ ਜੀਵਾਤਮਾ ਕਰਮ ਕਰਦੀ ਹੈ, ਉਹ ਜਮ੍ਹਾਂ ਹੁੰਦਾ ਰਹਿੰਦਾ ਹੈ ਸੰਕੇਤ। ਬੀਜ ਸਰੂਪ ਇਕੱਠੇ ਹੁੰਦੇ ਰਹਿੰਦੇ ਨੇ, ਔਰ ਉਹਨਾਂ ਦੇ ਵਿੱਚੋਂ ਕੁਛ ਕਰਮ ਲੈ ਕਰਕੇ ਜਨਮ ਦਿੱਤਾ ਜਾਂਦਾ ਹੈ, ਔਰ ਬਾਕੀ ਜਿਹੜੇ ਫਸ ਜਾਂਦੇ ਨੇ ਉਹ ਇਕੱਠੇ ਹੋਏ ਨੇ ਸੰਕੇਤ ਕਰਮ ਕਹਿੰਦੇ। ਤੇ ਫਿਰ ਕੁਝ ਸਦੀਆਂ ਤੋਂ ਅਸੀਂ ਭਰੀ ਜਾ ਰਹੇ ਹਾਂ ਗੁਪਤ ਰੂਪ ਦੇ ਵਿੱਚ ਬੀਜ ਸਰੂਪ ਕਰਮ ਸਾਡੇ ਗੁਰਗੁਟੀ ਕਰੇ ਤੇ ਇਤਨਾ ਵਿਸ਼ਾਲ ਭੰਡਾਰ ਹੈ ਕਿ ਕੋਈ ਇਸਦਾ ਵਿਚਾਰ ਵੀ ਨਹੀਂ ਕਰਦਾ। ਇੱਕ ਜਨਮ ਦੀ ਕੀ ਗੱਲ ਹੈ, ਕੋਰੋਨਾ ਹੀ ਜਨਮ ਅਗਰ ਅਸੀਂ ਲਈਏ ਤਦ ਵੀ ਅਸੀਂ ਇਹਨਾਂ ਦੇ ਪ੍ਰਭਾਵਕਾਰੀ ਬਣਨ ਤੋਂ ਮੁਕਤ ਨਹੀਂ ਹੋ ਸਕਦੇ। ਇਹ ਹੈ ਉਹ ਜਾਲ ਜੋ ਕਾਲ ਪੁਰਸ਼ ਨੇ ਰੱਖਿਆ ਹੈ, ਔਰ ਇਸ ਤੋਂ ਕਿਸ ਤਰੀਕੇ ਨਾਲ ਕੱਢਿਆ ਜਾ ਸਕਦਾ ਹੈ, ਜਿਤਨੇ ਤਕਨੀਕੀ ਰੂਪ ਨਾਲ ਇਹ ਜਾਲ ਬਣਾਇਆ ਗਿਆ ਹੈ ਉਤਨੇ ਹੀ ਤਕਨੀਕੀ ਰੂਪ ਦੀ ਜ਼ਰੂਰਤ ਹੈ ਇਸ ਤੋਂ ਮੁਕਤੀ ਹੋਣ ਦੀ। ਔਰ ਕਦੇ ਵੀ ਜੀਵਾਤਮਾ ਇਸ ਪਾਸੇ ਧਿਆਨ ਨਹੀਂ ਦਿੰਦੀ, ਅਸੀਂ ਹੋਰ ਕੰਮਾਂ ਵੱਲ ਫਸੇ ਹੋਏ ਹਾਂ, ਧਿਆਨ ਦੇ ਰਹੇ ਹਾਂ। ਇਸ ਜ਼ਰੂਰੀ ਮਜ਼ਮੂਨ ਨੂੰ ਪੜ੍ਹਨਾ ਹੀ ਨਹੀਂ ਚਾਹੀਦਾ, ਪੂਰੀ ਸ੍ਰਿਸ਼ਟੀ ਵੱਲ ਨਜ਼ਰ ਮਾਰ ਕਰਕੇ ਦੇਖੀਏ, ਹੋਰ ਕਿਤਨੇ ਸਬਜੈਕਟਾਂ ਦੀ ਪੜ੍ਹਾਈ ਅਸੀਂ ਕਰਦੇ ਹਾਂ, ਵੱਡੇ ਵੱਡੇ ਕਾਲਜ ਖੁੱਲ੍ਹੇ ਨੇ, ਡਿਗਰੀਆਂ ਲੈਂਦੇ ਹਾਂ, ਕਦੀ ਕਿਸੇ ਨੇ ਇਸ ਪਾਸੇ ਵੀ ਧਿਆਨ ਦਿੱਤਾ ਹੈ ਕਿ ਇਸ ਜੀਵਾਤਮਾ ਨੂੰ ਆਜ਼ਾਦ ਕਰਾਉਣ ਲਈ ਵੀ ਪੜ੍ਹਾਈ ਦੀ ਲੋੜ ਹੈ? ਕੋਈ ਇਹ ਵੀ ਕੋਈ ਮਜ਼ਬੂਤ ਹੈ ਜਿਸ ਨੂੰ ਜਾਣਾ ਜਾਣ ਕੇ ਅਸੀਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ? ਜਦਕਿ ਮਨੁੱਖ ਜਨਮ ਦਾ ਮਕਸਦ ਹੀ ਇਹੀ ਹੈ, ਇੱਕੋ ਹੀ ਮਕਸਦ ਹੈ ਕਿ ਆਪਣੇ ਆਪ ਨੂੰ ਆਜ਼ਾਦ ਕਰਾ ਲੈ। ਗੋਬਿੰਦ ਮਿਲਣ ਕੀ ਤੇਰੀ ਦਰਿਆ ਜਿਹੜੀ ਹੈ ਉਹ ਇਹੀ ਕਹਿੰਦੀ ਹੈ ਕਿ ਤੇਰੀ ਵਾਰੀ ਹੁਣ ਆਈ ਹੈ ਮੁਕਤੀ ਪ੍ਰਾਪਤ ਕਰਨ ਦੀ, ਮੁਕਤ ਹੋ ਜਾ। ਪਰ ਉਸ ਤੋਂ ਪਹਿਲਾਂ ਹੀ ਕਾਲ ਨੇ ਐਸਾ ਜਾਲ ਫੈਲਾ ਰੱਖਿਆ, ਐਸਾ ਕਰਮ ਫੈਲਾ ਰੱਖਿਆ ਹੈ, ਮਨ ਔਰ ਮਾਇਆ ਦੇ ਕਰਕੇ ਮਨ ਬਲਵਾਨ ਹੈ। ਕਿਸਨ ਜੀ ਨੇ ਇਸਦਾ ਵੀ ਉਦੇਸ਼ ਦੱਸ ਦਿੱਤਾ, ਰੂਸਾ ਬਾਣ ਵਿੱਚ ਕਿਸੇ ਵਚਨ ਕੀਤੇ ਸੀ ਕਿ ਮਨ ਨੂੰ ਅਗਰ ਤੂੰ ਕਾਬੂ ਕਰਨਾ ਚਾਹੁੰਦਾ ਤਾਂ ਤੁਹਾਨੂੰ ਆਪਣੀ ਇੰਦਰੀਆਂ ਤੂੰ ਕਾਬੂ ਕਰਨਾ ਚਾਹੀਦਾ, ਕਿਉਂਕਿ ਇੰਦਰੀਆਂ ਦੇ ਅਧੀਨ ਮਨ ਪਹੁੰਚ ਜਾਂਦਾ ਹੈ। ਜਿਹੜੀ ਵੀ ਇੰਦਰੀ ਚਾਹੁੰਦੀ ਹੈ ਮਨ ਨੂੰ ਕਸੀਟ ਕੇ ਲੈ ਜਾਂਦਾ, ਸ਼ਰਾਤਮਾ ਮਨ ਦੇ ਅਧੀਨ ਹੈ। ਤੂੰ ਮੁਕਤ ਕਿਸ ਤਰ੍ਹਾਂ ਹੋਏਗਾ? ਅਗਰ ਮੁਕਤ ਹੋਣਾ ਚਾਹੁੰਦਾ ਹੈ ਤੇ ਮਨ ਤੋਂ ਰਹਿਤ, ਮਾਨਸਿਕ ਰੂਪ ਤੋਂ ਰਹਿਤ ਕਰਮ ਕਰ, ਉਹ ਕਿਸ ਤਰ੍ਹਾਂ ਹੋਣਗੇ ਜਦੋਂ ਇੰਦਰੀਆਂ ਤੇਰੇ ਵੱਸ ਵਿੱਚ ਹੋਣਗੇ? ਇੱਕ ਕਾਮ ਹੈ, ਕਾਮ ਤੋਂ ਕ੍ਰੋਧ ਦੀ ਉਤਪਤੀ ਹੈ, ਕ੍ਰੋਧ ਦਾ ਆਪੂ ਤੋਂ ਗੁਰੂ ਸਾਹਿਬਾਂ ਨੇ ਵਚਨ ਕੀਤੇ ਸਨ, ਬੇਟਾ ਤੁਸੀਂ ਸੱਚ ਬੋਲ ਰਹੇ ਹੋ, ਕ੍ਰੋਧ ਨਹੀਂ ਕਰਨਾ। ਸਾਰਿਆਂ ਨੇ ਠੀਕ ਦੇ ਇਤਰਾਜ ਕੀਤਾ, ਗੁਰੂ ਸਾਹਿਬ ਉਪਦੇਸ਼ ਕਰ ਰਹੇ ਹਨ, ਕਹਿੰਦੇ ਨੇ ਬੇਟਾ ਜਿਹੜਾ ਵਿਚਾਰ ਕਰਕੇ ਦੇਖੋ, ਤੁਸੀਂ ਪੂਰਨ ਸਤਿਗੁਰੂ ਦੀ ਸ਼ਰਨ ਕਹਿੰਦੇ ਹੋ ਕਿ ਅਸੀਂ ਲਈ ਹੈ, ਪੂਰਨ ਗੁਰੂ ਦੇ ਕੋਲ ਆਉਂਦੇ, ਅਗਰ ਆ ਕਰਕੇ ਵੀ ਲਾਭ ਨਾ ਚੁੱਕਿਆ ਤਾਂ ਕਿਆ ਲਾਭ ਹੈ? ਫਿਰ ਚੁਰਾਸੀ ਦੇ ਗੇੜ ਵਿੱਚ ਰਹੇ ਤੇ ਕੀ ਫਾਇਦਾ ਹੋਇਆ ਇਹ ਸਾਰੇ ਕਰਮ? ਥੋੜਾ ਜਿਹਾ ਵਿਚਾਰ ਕਰਕੇ ਦੇਖੋ, ਕਿਆ ਪੂਰਨ ਸਤਿਗੁਰੂ ਸੱਚ ਹੈ ਜਾਂ ਝੂਠ ਹੈ? ਅਜੇ ਪੁਰਸ਼ ਸੱਚ ਹੈ ਜਾਂ ਝੂਠ ਹੈ? ਸ੍ਰਿਸ਼ਟੀ ਵੱਲ ਨਜ਼ਰ ਮਾਰ ਕਰਕੇ ਦੇਖੋ, ਸੱਚ ਤੇ ਚੱਲ ਰਹੀ ਹੈ ਜਾਂ ਝੂਠ ਤੇ ਦੇਖ ਰਹੀ ਹੈ? ਸਿੱਖੋ ਕਾਰਨ ਗੁਰੂ ਸਾਹਿਬ ਨੇ ਦਿੱਤਾ ਹੈ, ਕਹਿੰਦੇ ਨੇ ਬੇਟਾ ਸੂਰਜ ਦੀ ਤਰਫ਼ ਨਜ਼ਰ ਮਾਰ ਕੇ ਦੇਖ, ਕੋਈ ਚੇਤਨਤਾ ਤੋਂ ਨਜ਼ਰ ਨਹੀਂ ਆ ਰਹੀ, ਜੜ ਹੈ, ਪਰ ਅੱਜ ਤੱਕ ਉਸਦੇ ਹੁਕਮ ਦੇ ਵਿੱਚ ਇਹ ਹੁਕਮ ਕੀ ਹੈ? ਸੱਚ ਇਹ ਸੱਚ ਦੇ ਵਿੱਚ ਅੱਜ ਤੱਕ ਕੋਈ ਉਸਦੇ ਵਿੱਚ ਕਣੀ ਨਹੀਂ ਮਿਲਾ ਸਕਿਆ। ਇੱਕ ਸੂਰਜ ਨੂੰ ਇੱਕ ਦਿਨ ਅਗਰ ਨਾ ਚੜ੍ਹੇ, ਇੱਕ ਕਣੀ ਤੋੜ ਦੀ ਜਾਣੀ ਕਿ ਉਹਦੇ ਵਿੱਚ ਮਿਲਾ ਦਿੱਤੀ ਜਾਏ ਕਿ ਇੱਕ ਦਿਨ ਉਹ ਨਹੀਂ ਚੜ੍ਹਿਆ ਤੇ ਸ੍ਰਿਸ਼ਟੀ ਬਣਾ ਹੋ ਜਾਏ? ਇਹ ਸੋਚ ਲਓ, ਵਿਚਾਰ ਕਰ ਲਓ ਕਿ ਇੱਕ ਜੜ੍ਹ ਅਗਰ ਉਹਦੇ ਵਿੱਚ ਇੱਕ ਕਣੀ ਤੋੜ ਦੀ ਮਿਲਾ ਦਿੱਤੀ ਜਾਏ ਤੇ ਸ੍ਰਿਸ਼ਟੀ ਬਣਾ ਹੋ ਜਾਏਗੀ, ਤੇ ਇਹ ਸੋਚ ਕਿ ਇਹ ਸਾਰੀ ਸ੍ਰਿਸ਼ਟੀ ਸੱਚ ਤੇ ਚੱਲ ਰਹੀ ਹੈ ਜਾਂ ਝੂਠ ਤੇ ਚੱਲ ਰਹੀ ਹੈ? ਕਿੰਨਾ ਵੱਡਾ ਧਰਮ ਜਾਲ ਇਸ ਮਨ ਦੇ ਰਾਹੀਂ ਇਸ ਕਰਨ ਨੂੰ ਫੈਲਾ ਰੱਖਿਆ ਹੈ। ਅਸੀਂ ਝੂਠ ਤੋਂ ਨਿਕਲਣਾ ਹੀ ਨਹੀਂ ਚਾਹੁੰਦੇ, ਅਸੀਂ ਝੂਠੇ ਹੀ ਰਹਿਣਾ ਚਾਹੁੰਦੇ ਹਾਂ, ਤਾਂ ਸਮੇਂ ਵੀ ਝੂਠੇ ਬਣ ਕੇ ਝੂਠ ਵਿੱਚ ਰਮ ਕੇ ਕਦੇ ਵੀ ਅਸੀਂ ਉਸ ਸੱਚੇ ਸਤਿਗੁਰੂ ਨੂੰ ਜੋ ਸੱਚ ਹੈ ਉਸਨੂੰ ਪ੍ਰਾਪਤ ਨਹੀਂ ਕਰ ਸਕਦੇ ਕਦੇ। ਤੇ ਗੰਢ ਪੱਲੇ ਗੰਢ ਲਵਾਈ ਦਾ ਜ਼ਰੂਰ ਹੈ, ਗੁਰੂ ਸਾਹਿਬ ਨੂੰ ਦਿੱਤਾ ਹੈ। ਅਗਰ ਅਸੀਂ ਸੱਚ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਉਸ ਸੱਚ ਨੂੰ ਪ੍ਰਾਪਤ ਕਰਨਾ ਪਵੇਗਾ ਬਾਹਰੀ ਰੂਪ ਵਿੱਚ, ਤਦ ਹੀ ਅਸੀਂ ਅੰਦਰ ਰਹੇ ਉਸ ਸੱਚ ਨੂੰ ਪ੍ਰਾਪਤ ਕਰ ਸਕਦੇ। काम तो क्रोध की उत्पत्ति है, गीता भी स्पष्ट किया गया। क्रोध तो लोभ है, लोभ तो मोह है, मोह तो अहंकार है। अहंकार की है मन भी चेतनता में फैला देना, निश्चलता में खत्म कर देना। अगर मन निश्चल नहीं होगा अति सचिन प्राप्त नहीं करता। चेतनता खत्म हो गई, चेतनता खत्म होने नाल की होगा बुद्धि विकार ग्रस्त हो जाएगी। ये तो बुद्धि विकार ग्रस्त हो जाएगी कि हाथ पैर मुंह सिर सब मनुष्य वर्ग है, पर उसके बावजूद सामने संज्ञा पशु की बुद्धि जाएगी। स्वामी जी ने अपनी वाणी स्पष्ट किया है, हाथ मुंह सिर पैर तेरे मनुष्य वर्ग में तो की होया, तू अपने कर्मावल नजर मार के देख, तू पशु है, पशु वाले काम कर रहे हैं। पशु की जो तकनीकी संज्ञा है वो यही है कि जिसने काम दे विग्रत हो करके क्रोध उत्पन्न होता है, क्रोध मोह लोभ मोह अहंकार तो होता है, इसलिए बुद्धि प्रेरित हो जाती है। बुद्धि एक ऐसा कीमती तत्व है, पंद्रह तत्व जिसको लेकर के इस इंजामी जामे का जन्म हुआ और उसमें सृष्टि के सिरमौर की संज्ञा दिखी गई, और जो आकाश तत्व है, और जिसलिए आकाश तत्व भ्रष्ट हो गया निकल गया, बुद्धि भ्रष्ट हो गई कि चार तत्व के जड़े जानवर ने ना चार कंगाल साढ़े कोई फर्क नहीं रह गया। स्वामी जी ने यह इशारा अपनी वाणी दे भी दिखा थी पशु की संज्ञा देकर के, लेकिन आगे भी उपदेश किया थी कि आप मनुष्य अगर इन वजना में सुनेगा तो लड़न में तैयार हो जाएगा, तो सामी पशु माल बराबरी की थी। और उन्हें संता की वाणी में कोई जान सके, कोई तो जान सकिया असली अर्थ उधर से तैयार है। तो जिसने बुद्धि भ्रष्ट हो गई, संगा तक भी निकल गया, तो तेरे जो पशु के बीच की रह जा सकता, दोनों एक समान हो गए। तो अभी अगर इस मन की विकार जड़ों में इंद्रिया उन्होंने कंट्रोल नहीं करेंगे, उन्होंने काबू नहीं करेंगे, तब तक अभी इस कर्म फल से बच नहीं सकते, यानी बंधनकारी प्रभाव में कोई नहीं देगा। फिर उसके बाद उन्होंने किशन जी ने यह भी इशारा दिया है कि मत जाने, मत समझे, मत तू एक है कि तेरे अंदर ताकत नहीं है इस काम में या क्रोध में कंट्रोल करेंगे। इसी हुक्म करते हैं, कहते ने मन तो सूक्ष्म कौन है, आत्मा है, और मन इंद्रिया तो सूक्ष्म है। तू इंद्रिया की गल कर रहा है, तेरे वास्तविक नहीं है। इंद्रिया वाल ध्यान मार के देख, मन उसको सूक्ष्म है। मन वाल ध्यान करके देख, आत्मा उसको सूक्ष्म है। तो बलवान कौन है, वो अति सूक्ष्म है। वो आगे पुरुष कौन है, वो सबसे ज्यादा सूक्ष्म है और सबसे ज्यादा बलवान है। उसी तरीके नाल आत्मा सबसे ज्यादा बलवान है इस शरीर के लिए। अगर तू अपनी आत्मा को चेताएगा तो ताकत प्रकट हो जाएगी। वो कदों होगी, जब तू उस मैग्नेट ना उस जनरेटर ना जुड़ेगा जो असीम ताकत लाके बैठा है, और लोक दे असीम ताकत सतगुरु के कोल है। और उसके नाल असि किवें जुड़ांगे, गुरु का उपदेश करते हैं कि उपदेशा के राही ही जुड़ेगा। तो शरीर है, तू अंग है, तू अपने आप के भी गुर्दा है, जब तक तू शरीर के नाल नहीं जुड़ेगा। इसलिए ये हाथ शरीर के नाल जुड़ा है, तो शरीर के अंदर काम कर रही हो जो ताकत है ना आत्मा, क्योंकि चेतन तारा प्रवाहित होकर के इस हाथ को जिंदा कर देंगे। तो इस हाथ के राही अभी जो भी कर्म चाहिए कर सकते हैं। उसे तरीके में रूहानियत का शरीर की है सतगुरु, और ये जो अभी कर्म कांड कर रहे हैं इस देह के बीच बैठ करके ये हाथ के रूप में मुर्दे के रूप में, जो अभी उपदेशा के राही के नाल जुड़ लवेंगे, यानी कि जो भी कर्म अभी करना है तो उपदेशा के द्वारा जो अंदर करना है, उसके फल की तरफ कामना इच्छा नहीं करनी, तो अपने गुरु में त्यागना है, गुरु की तरफ अर्पित करना है, ताई जा करके अभी इसके प्रभावकारी करने से मुक्त हो सकते। यानी कि क्रियामान कर्म को करने में जड़े की गुरु के उपदेशा दे जाएगी, उसका प्रभावकारी बंधन खत्म हो जाएगा, तो किसी भी जमा नहीं होंगे। दूसरी बात आएगी प्रभत कर्मादि जिन्होंने लेकर के अभी जन्म लिया है, वो तो सानू भोगने ही पड़ने, इसलिए अभी उस शरीर के नाल जुड़ जावे, वो चेतन तारा साढ़े अंदर काम करेगी ना, उस वेले वो ताकत सानू एक कर्मा के फल नु भोगन की शक्ति देगी। अभी बड़े हसे खुशी नाल ये कर्म भोग लवेंगे, ये कर्म भी साढ़े कटे गए, क्रिया मान का फल कोई ना मिलिया, उसके बाद रह गए संचित कर्म। और संचित कर्म जड़े ने ये ताओ तकनीकी स्वरूप है जो सतगुरु अपने शिष्या नु, इसलिए वो बाहरी रूप के कर्म पूरे उतर जाते हैं, उन्होंने अंदर की उपासना देंगे। और वो उपासना जब पूर्ण होती है, त्रिकुटी बैठ करके उस जीवात्मा ने काफी लंबे समय तक उस धुन का सेवन करना पड़ता है, ताई जा करके वो जो रूप के रूप में भंडार होता है, सब जो सिंगारी के रूप में काम करती है, ਸਰੂਪ ਦੇ ਫਲ ਜੋ ਹੈ, ਬੀਜ ਸਰੂਪ ਜਿਹੜੇ ਜਮ੍ਹਾਂ ਹੁੰਦੇ ਨੇ ਉਹਨਾਂ ਦੇ ਪ੍ਰਭਾਵਕਾਰੀ ਫਲ ਜੋ ਨੇ ਉਹ ਖਤਮ ਹੋ ਜਾਂਦੇ, ਇਹ ਸੰਜਿਤ ਕਰਮ ਖਤਮ ਹੋ ਜਾਂਦੇ। ਇਸ ਤਰੀਕੇ ਨਾਲ ਇਹ ਰੂਹ ਦੀਆਂ ਸਾਰੀਆਂ ਡੰਡਾਂ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਸਤਿਗੁਰੂ ਸਾਰੀਆਂ ਕੱਟ ਦਿੰਦੇ, ਸਤਿਗੁਰੂ ਸਿੱਧੇ ਬੰਧਨ ਕਰਦੇ, ਇਹ ਬੰਧਨ ਕੱਟਦੇ ਨੇ ਗੁਰਦੇ। ਇਸ ਕਰਕੇ ਗੁਰੂ ਸਾਹਿਬਾਂ ਨੇ ਉਪਦੇਸ਼ ਕੀਤਾ ਹੈ, ਆਪਣੀ ਬਾਣੀ ਦੇ ਵਿੱਚ ਲਿਖਿਆ ਹੈ ਕਿ ਅਗਰ ਤੂੰ ਇਹਨਾਂ ਦੇ ਉਪਦੇਸ਼ਾਂ ਉੱਪਰ ਚੱਲੇਗਾ ਤਾਂ ਹੀ ਤੇਰੀ ਮੁਕਤੀ ਸੰਭਵ ਹੈ, ਅਦਰਵਾਈਜ਼ ਤੇਰੀ ਮੁਕਤੀ ਨਹੀਂ ਹੋ ਸਕਦੀ। ਤੂੰ ਆਵਾਗਮਨ ਦੇ ਗੇੜ ਵਿੱਚ ਹੀ ਰਹੇ, ਚਾਹੇ ਅੱਛੀ ਜ਼ੰਜੀਰ ਹੈ ਚਾਹੇ ਮਾੜੀ ਹੈ, ਰਹੇ ਨਾ ਤੂੰ ਚੱਲੇਂ। ਇਸਦੇ ਨਾਲ ਵੀ ਗੁਰੂ ਸਾਹਿਬਾਂ ਨੇ ਪਹਿਲੇ ਜੋ ਸੁਣੀ ਲਈ ਸੀ ਉਹਦੇ ਵਿੱਚ ਇਹੀ ਕਿਹਾ ਗਿਆ ਸੀ ਕਿ ਜੋ ਸੇਵਕ ਗੁਰੂ ਦੇ ਘਰ ਦੇ ਵਿੱਚ ਰਹਿ ਰਿਹਾ ਹੈ, ਹੁਣ ਗੁਰੂ ਦਾ ਘਰ ਕਿਹੜਾ ਹੈ? ਵਿਚਾਰ ਕਰਨ ਵਾਲੀ ਗੱਲ ਹੈ ਕਿ ਘਰ ਜੋ ਗੁਰੂ ਸਤਿਗੁਰੂ ਪੂਰਨ ਜੋ ਪਿੱਛੋਂ ਸਭ ਸਰੂਪ ਹੈ ਸਾਹਮਣੇ ਆਕਾਰ ਲਿਆ ਹੈ, ਤੇ ਉਹ ਇੱਕ ਪੱਥਰ ਦਾ ਘਰ ਕਿਵੇਂ ਹੋ ਸਕਦਾ ਹੈ? ਤੇ ਸਭ ਦਾ ਘਰ ਕਿਉਂ ਹੋ ਨਹੀਂ ਸਕਦਾ? ਤੇ ਉਹ ਉਪਦੇਸ਼ ਜਿਹੜੇ ਕਿ ਗੁਰੂ ਘਰ ਦੇ ਵਿੱਚ ਸੇਵਕ ਰਹਿ ਰਹੇ ਨੇ, ਕਿਆ ਬਾਣੀ ਸਿਰਫ ਉਹਨਾਂ ਸੇਵਕਾਂ ਵਾਸਤੇ ਹੈ? ਇਹ ਵੀ ਗੱਲ ਜਿਹੜੀ ਹੈ ਪੂਰਨ ਨਹੀਂ ਕਰਦੀ। ਗੁਰੂ ਸਾਹਿਬ ਜੋ ਬਾਣੀ ਦਿੰਦੇ ਨੇ, ਉਪਦੇਸ਼ ਕਰਦੇ ਨੇ, ਕਥਨ ਦੇ ਰਾਹੀਂ ਕਰਦੇ ਨੇ ਜਾਂ ਹੋਰ ਬਚਨਾਂ ਦੇ ਰਾਹੀਂ, ਉਹ ਪੂਰੀ ਮਨੁੱਖ ਜਾਤੀ ਲਈ ਹੁੰਦੀ, ਪੂਰੀ ਸ੍ਰਿਸ਼ਟੀ ਦੇ ਭਲੇ ਲਈ ਹੁੰਦੀ ਹੈ। ਚਾਹੇ ਉਹਦੇ ਵਿੱਚ ਹੋਰ ਜੀਵਾਂ ਵੀ ਆਉਂਦੀਆਂ ਹੋਣ, ਉਹਨਾਂ ਦੇ ਭਲੇ ਦਾ ਵੀ ਉਹਦੇ ਵਿੱਚ ਉਪਦੇਸ਼ ਹੁੰਦਾ ਹੈ। ਉਹ ਫਿਰ ਜਿਹੜੇ ਤਰ੍ਹਾਂ ਦੀ ਗੱਲ ਕੀਤੀ ਹੈ, ਅਗਲੀ ਤੁਕ ਵਿੱਚ ਉਹਨਾਂ ਨੇ ਸਾਫ਼ ਕਿਹਾ ਸੀ ਕਿ ਗੁਰੂ ਦਾ ਗਿਆਨ, ਗੁਰੂ ਦਾ ਉਪਦੇਸ਼ ਜੋ ਹੈ ਉਸਨੂੰ ਮਨ ਦੇ ਵਿੱਚ ਰੱਖਣਾ ਹੈ, ਮਨ ਦੇ ਵਿੱਚ ਨਹੀਂ। ਉਸਦੇ ਨਾਲ ਉਹ ਦੋਨੋਂ ਤੁਕਾਂ ਨੂੰ ਜੋੜ ਕਰਕੇ ਅਗਰ ਅਰਥ ਕੱਢੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਗ੍ਰਹਿ ਹੈ ਗੁਰੂ ਦਾ ਉਪਦੇਸ਼। ਗ੍ਰਹਿ ਸ਼ਬਦ ਦੀ ਜਗ੍ਹਾ ਗੁਰੂ ਦੇ ਉਪਦੇਸ਼ ਸ਼ਬਦ ਨੂੰ ਅਗਰ ਅਸੀਂ ਲਗਾ ਦਈਏ ਤਾਂ ਇਸਦਾ ਅਰਥ ਰੂਹਾਨੀ ਅਰਥ ਜੋ ਹੈ ਸਪਸ਼ਟ ਹੋ ਜਾਂਦਾ ਹੈ ਕਿ ਜੀਵਾਤਮਾ ਨੇ ਅਗਰ ਮੁਕਤ ਹੋਣਾ ਹੈ ਪ੍ਰਭਾਵਕਾਰੀ ਬੰਧਨ ਤੋਂ, ਤਾਂ ਉਸ ਲਈ ਉਸਨੂੰ ਉਹ ਸਾਰੇ ਕਰਮ ਕਰਨੇ ਪੈਣਗੇ ਜਿਹੜੇ ਕਿ ਗੁਰੂ ਦੇ ਉਪਦੇਸ਼ਾਂ ਦੀ ਹੱਦ ਦੇ ਵਿੱਚ ਆਉਂਦੇ ਹਨ। ਕਿਉਂਕਿ ਹੱਦ ਤੋਂ ਬਾਹਰ, ਉਸਦੇ ਉਪਦੇਸ਼ ਤੋਂ ਬਾਹਰ ਕੋਈ ਵੀ ਕਰਮ ਨਹੀਂ ਕਰਨਾ, ਉਹ ਹੈ ਗੁਰੂ ਦੇ ਘਰ ਦੇ ਵਿੱਚ ਰਹਿਣਾ, ਸੇਵਕ ਦੇ ਵਿੱਚ, ਸ਼ਿਸ਼ਿਆ ਦੇ ਵਿੱਚ। ਇਹ ਹੈ ਇਸਦਾ ਰੂਹਾਨੀ ਅਰਥ। ਅਸੀਂ ਵੀ ਸਾਧ ਸੰਗਤ ਵੀ ਉਹੀ ਕਰਮ ਕਰਨੇ ਹਨ ਜਿਹੜੇ ਕਿ ਸਾਡੇ ਗੁਰੂ ਦੇ ਉਚਾਰਨ ਕੀਤੇ ਦੇ ਉਪਦੇਸ਼ਾਂ ਦੇ ਅੰਤਰਗਤ ਆਉਂਦੇ ਨੇ, ਤਾਂ ਹੀ ਅਸੀਂ ਇਹ ਆਪਣੇ ਆਪ ਨੂੰ ਚਾਹ ਪਾਵਾਂਗੇ ਕਿ ਅਸੀਂ ਗੁਰੂ ਦੇ ਘਰ ਦੇ ਵਿੱਚ ਸੇਵਕ ਦੇ ਰੂਪ ਵਿੱਚ ਆਵਾਂ, ਔਰ ਮਨ ਤਨ ਔਰ ਹੋਰ ਤਰੀਕੇ ਦੇ ਨਾਲ ਮਾਨਸਿਕਤਾ ਦੇ ਰੂਪ ਨਾਲ ਇਹਨਾਂ ਕਰਮਾਂ ਦੇ ਉੱਤੇ ਵਿਚਾਰ ਕਰਕੇ ਕੰਮ ਕਰਦੇ, ਤਾਂ ਹੀ ਉਸਦਾ ਜੋ ਹੈ ਪ੍ਰਭਾਵਕਾਰੀ ਬੰਧਨ ਜੋ ਹੈ ਮੁਕਤ ਰਹੇਗਾ, ਨਹੀਂ ਤੇ ਬੰਧਨਕਾਰੀ ਪ੍ਰਭਾਵ ਦੇ ਵਿੱਚ ਅਸੀਂ ਆਵਾਂ। ਅਗਲੀ ਤੁਕ ਦੇ ਵਿੱਚ ਹੋਰ ਸਪਸ਼ਟ ਕਰ ਦਿੱਤਾ ਕਿ ਆਪਣੇ ਆਪ ਨੂੰ ਉਹ ਨਹੀਂ ਜਿਤਾਉਂਦੇ, ਆਪਣੇ ਆਪ ਦਾ ਅਰਥ ਇਹ ਹੈ ਕਿ ਹੋਣਾ ਤੋਂ ਰਹਿਤ ਹੋ ਕੇ ਕਰਮ ਕਰਨਾ। ਹਰ ਹਰ ਨਾਮ ਤੇ ਆਵੇਗਾ ਵੀ ਇਹੀ ਅਰਥ ਹੈ ਕਿ ਹਰੀ ਕੌਣ ਹੈ? ਹਰੀ ਨੂੰ ਕੋਈ ਜਾਣਦਾ ਨਹੀਂ, ਕਿਸੇ ਨੇ ਦੇਖਿਆ ਨਹੀਂ, ਤੋ ਹਰੀ ਕਿੱਥੇ ਹੈ? ਤੋ ਹਰੀ ਸਤਿਗੁਰੂ ਦੇ ਵਿੱਚ ਪ੍ਰਗਟ ਹੈ। ਯਾਨੀ ਜੇ ਤੂੰ ਜਿਹੜਾ ਵੀ ਕਰਮ ਕਰਨਾ ਹੈ ਉਪਦੇਸ਼ਾਂ ਦੇ ਅਨੁਸਾਰ ਕਰਨਾ ਹੈ ਤੇ ਆਪਣੇ ਹਰੀ ਯਾਨੀ ਕਿ ਆਪਣੇ ਸਤਿਗੁਰੂ ਦਾ ਧਿਆਨ ਕਰਕੇ ਕਰਨਾ ਹੈ। ਜਿੱਥੇ ਉਸਦੇ ਉਪਦੇਸ਼ਾਂ ਦੇ ਵਿੱਚ ਰਮਣਾ ਹੈ ਤਾਂ ਧਿਆਨ ਵੀ ਆਪਣੇ ਸਤਿਗੁਰੂ ਦਾ ਕਰਨਾ ਹੈ, ਤਾਂ ਹੀ ਜਾ ਕਰਕੇ ਤੂੰ ਆਪਣੇ ਆਪ ਦੇ ਇਸ ਹੋਣਾ ਨੂੰ ਮਾਰ ਸਕੇਗਾ ਜੋ ਮਨ ਦਾ ਇੱਕ ਵਿਕਾਰ ਹੈ ਕਿ ਮੈਂ ਕਰਦਾ ਵਾਂ, ਤਾਂ ਹੀ ਤੂੰ ਉਸਦੇ ਪ੍ਰਭਾਵਕਾਰੀ ਬੰਧਨ ਤੋਂ ਮੁਕਤ ਹੋਏਗਾ। ਇਹਦੇ ਗੀਤਾ ਵੀ ਸਪਸ਼ਟ ਹੋ ਜਾਂਦੀ ਹੈ, ਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਵੀ ਸਪਸ਼ਟ ਆ ਜਾਂਦੀ। ਉਸ ਤੋਂ ਅਗਲੀ ਤੋਂ ਵੀ ਗੁਰੂ ਸਾਹਿਬਾਂ ਨੇ ਸਪਸ਼ਟ ਕੀਤਾ ਵੀ ਮਨ ਵੇਚੇ ਸਤਿਗੁਰ ਦੇ। ਹੁਣ ਇਹ ਵੇਚਣ ਵਾਲੀ ਜਿਹੜੀ ਸੰਗਿਆ ਦੇ ਵਿੱਚ ਆ ਗਈ, ਜਿੱਥੇ ਰੂਹਾਨੀਅਤ ਦਾ ਬਾਤ ਚੱਲ ਰਿਹਾ ਹੋਏ ਔਰ ਵੇਚਣ ਦੀ ਗੱਲ ਆ ਗਈ, ਹੁਣ ਇਹ ਆ ਸਾਡੀ ਭਾਸ਼ਾ ਦੀ ਕਮਜ਼ੋਰੀ ਜਾਂ ਅਧੂਰਾਪਨ। ਰੂਹਾਨੀਅਤ ਨੂੰ ਸਹੀ ਢੰਗ ਨਾਲ ਇਹਨਾਂ ਸ਼ਬਦਾਂ ਦੇ ਰਾਹੀਂ ਅਸੀਂ ਜਾਣ ਹੀ ਨਹੀਂ ਸਕਦੇ, ਪ੍ਰਗਟ ਹੀ ਨਹੀਂ ਕਰ ਸਕਦੇ, ਫਿਰ ਵੀ ਕੰਮ ਚਲਾਉਣਾ ਪੈਂਦਾ ਹੈ। ਇਸ ਕਰਕੇ ਸਭ ਇਸਤੇਮਾਲ ਕੀਤਾ ਹੈ ਮਨ ਵੇਚਿਆ ਸਤਿਗੁਰ ਦੇ ਸਾਹ। ਪਿੱਛੇ ਵੀ ਗੁਰੂ ਸਾਹਿਬਾਂ ਨੇ ਇਸ਼ਾਰਾ ਕੀਤਾ ਸੀ ਕਿ ਗੁਰੂ ਸਾਹਿਬਾਂ ਨੇ ਹੁਕਮ ਕੀਤਾ ਕਿ ਜਾਓ ਆਪਣੇ ਸਤਿਗੁਰ ਕੋਲ ਜਾ ਰਹੇ ਹੋ ਤੇ ਆਪਣੇ ਮਨ ਨੂੰ ਅਰਪਿਤ ਕਰਕੇ ਆਉਣਾ ਹੈ। ਉਸ ਸ਼ਬਦ ਨੂੰ ਵੀ ਗੁਰੂ ਸਾਹਿਬ ਸਪਸ਼ਟ ਕਰ ਰਹੇ ਨੇ ਦਾ ਕੀ ਆ ਵੀ ਕਿਸ ਤਰੀਕੇ ਨਾਲ ਭੇਟਾ ਹੁੰਦੀ ਹੈ। ਇਸ ਵੇਲੇ ਜੀਵਾਤਮਾ ਗੁਰੂ ਦੇ ਵਿੱਚ ਲੀਨ ਹੋ ਕਰਕੇ ਗੁਰੂ ਦਾ ਧਿਆਨ ਕਰਕੇ ਉਹਦੇ ਉਪਦੇਸ਼ਾਂ ਅਨੁਸਾਰ ਕਰਮ ਕਰਦੀ ਹੈ, ਉਸ ਵੇਲੇ ਮਨ ਜੋ ਹੈ ਭੇਟਾ ਹੋ ਜਾਂਦਾ ਹੈ, ਆਪਣੇ ਆਪ ਹੋ ਜਾਂਦਾ ਹੈ। ਜੋ ਜਦ ਪਲ ਪਲ ਮੈਂ ਆਪਣੇ ਗੁਰੂ ਦੇ ਵਿੱਚ ਰਮਿਆ ਰਹਿਣਾ ਹੈ, ਉਸਦੇ ਉਪਦੇਸ਼ਾਂ ਅਨੁਸਾਰ ਕਰਮ ਕਰਨਾ ਹੈ, ਉਹਦਾ ਫਲ ਜੋ ਹੈ ਗੁਰੂ ਦੇ ਖਾਤੇ ਵਿੱਚ ਹੈ, ਪ੍ਰਭਾਵਕਾਰੀ ਬੰਧਨ ਤੋਂ ਮੈਂ ਮੁਕਤ ਹੋ ਗਿਆ ਤੇ ਮਨ ਦੇ ਸਾਰੇ ਵਿਕਾਰ ਜਿਹੜੇ ਉੱਚੀ ਕਰਕੇ ਜਿਹੜੇ ਨੇ ਤਿਆਗ ਦਿੱਤੇ ਜਾਣਗੇ, ਨਿਕਲ ਜਾਣਗੇ। ਤੇ ਮਨ ਫਿਰ ਕਿੱਧਰ ਗਿਆ? ਮਨ ਗੁਰੂ ਨੂੰ ਅਰਪਿਤ ਹੋ ਗਿਆ। ਇਹ ਅਰਥ ਸੀਗਾ ਉਸ ਵੇਲੇ ਗੁਰੂ ਸਾਹਿਬਾਂ ਨੇ ਜਿਸਲੇ ਵਚਨ ਕੀਤੇ ਸਨ ਕਿ ਆਪਣੇ ਮਨ ਨੂੰ ਤੁਸੀਂ ਅਰਪਿਤ ਕਰਕੇ ਆਉਣਾ ਹੈ। ਉਸਦਾ ਇਹੀ ਉਦੇਸ਼ ਸੀਗਾ ਜਿਹਨੂੰ ਅਸੀਂ ਅੱਜ ਤੱਕ ਨਹੀਂ ਜਾਣ ਸਕੇ, ਹੁਣ ਗੁਰੂ ਸਾਹਿਬਾਂ ਨੇ ਪ੍ਰਗਟ ਕਰ ਦਿੱਤਾ ਕਿ ਉਹ ਆਪਣੇ ਆਪ ਨੂੰ ਉਪਦੇਸ਼ਾਂ ਤੇ ਅਮਲ ਕਰਨਾ ਹੀ ਗੁਰੂ ਦੇ ਆਪਣੇ ਮਨ ਨੂੰ ਭੇਜਾ ਮਨ ਭੇਜਾ ਸਤਿਗੁਰ ਦੇ ਪਾਸ ਤੇ ਸੇਵਕ ਦੇ ਕਾਰਜ ਰਹਿਣਾ ਉਹ ਕਾਰਜ ਕਿਹੜੇ ਨੇ ਇੱਕੋ ਹੀ ਕਾਰਜ ਹੈ ਰੂਹਾਨੀਅਤ ਆਵਾਗਮਨ ਤੋਂ ਮੁਕਤੀ ਇਹ ਕਦੋਂ ਹੋਏਗਾ ਜਦੋਂ ਤੱਕ ਅਸੀਂ ਮਨ ਦੇ ਇਹਨਾਂ ਵਿਕਾਰਾਂ ਤੋਂ ਨਿਕਲ ਨਹੀਂ ਪਾਉਂਦੇ ਇਸ ਕਰਕੇ ਪੂਰੀ ਪਦਾਰਥ ਸਹਿਤ ਹੋ ਜਾਂਦਾ ਹੈ ਅਰਪਿਤ ਕਰਨ ਦਾ ਵੀ ਅਰਥ ਸਹਿਤ ਹੋ ਜਾਂਦਾ ਹੈ ਕਿ ਗੁਰੂ ਦੇ ਉਪਦੇਸ਼ਾਂ ਦੇ ਅਨੁਸਾਰ ਜਦੋਂ ਅਸੀਂ ਕਰਮ ਕਰਾਂਗੇ ਤਾਂ ਹੀ ਜਾ ਕਰਕੇ ਅਸੀਂ ਉਸ ਕਾਰਜ ਨੂੰ ਸਫਲ ਕਰ ਪਾਵਾਂਗੇ ਜਿਸ ਜੀਵਾਤਮਾ ਨੂੰ ਉਸ ਆਵਾਗਮਨ ਦੇ ਤਜਰੇ ਤੇ ਕੱਢ ਪਾਵਾਂਗੇ ਉਸ ਤੋਂ ਅੱਗੇ ਗੁਰੂ ਸਾਹਿਬਾਂ ਨੇ ਹੋਰ ਸਪਸ਼ਟ ਕੀਤਾ ਹੈ ਜਿਹੜੀ ਵੀ ਮਤਲਬ ਸੁੱਖ ਮਤਲਬ ਰੂਹਾਨੀਅਤ ਹੈ ਕਿ ਕਰਮ ਕਰਦੇ ਹੋਏ ਨਿਸ਼ਕਾਮਤਾ ਦਾ ਕਰਮ ਤਾਂ ਹੀ ਜਾ ਕਰਕੇ ਅਸੀਂ ਉਸ ਆਵਾਗਮਨ ਤੋਂ ਮੁਕਤ ਹੋ ਸਕਦੇ ਉਸਦਾ ਕੀ ਮਤਲਬ ਹੈ ਜਦੋਂ ਵੀ ਅਸੀਂ ਕਰਮ ਕਰਨਾ ਹੈ ਉਸ ਤੋਂ ਪਹਿਲੇ ਗੁਰੂ ਸਾਹਿਬ ਦੇ ਸਾਰੇ ਉਪਦੇਸ਼ ਕਰ ਚੁੱਕੇ ਨੇ ਬਾਰ ਬਾਰ ਬਾਣੀ ਇਹੀ ਹੋਕਾ ਦਿੰਦੀ ਹੈ ਇਹੀ ਸਮਝਾਉਂਦੀ ਹੈ ਕਿ ਤੂੰ ਜੋ ਵੀ ਕਰਮ ਕਰਨਾ ਹੈ ਭਾਵ ਰਹਿਤ ਕਰਨਾ ਹੈ ਨਿਸ਼ਕਾਮਤਾ ਦੇ ਨਾਲ ਕਰਨਾ ਹੈ ਯਾਨੀ ਕਿ ਨਿਸ਼ਕਾਮ ਤੂੰ ਤਾਂ ਹੀ ਹੋ ਪਏਗਾ ਕਿ ਨਿਸ਼ਚਲ ਤਾਂ ਹੀ ਹੋਏਗਾ ਜਦੋਂ ਕਿ ਤੂੰ ਆਪਣੇ ਆਪ ਨੂੰ ਗੁਰੂ ਦੇ ਵਿੱਚ ਧਿਆਨ ਕਰੇਗਾ ਗੁਰੂ ਦੇ ਲੀਨ ਹੋਏਗਾ ਔਰ ਉਦੋਂ ਉਪਦੇਸ਼ਾਂ ਅਨੁਸਾਰ ਕਰਮ ਕਰੇਗਾ ਜੇ ਗੁਰੂ ਨੇ ਕਿਹਾ ਸੱਚ ਬੋਲਣਾ ਤੇ ਸੱਚ ਹੀ ਬੋਲਣਾ ਹੈ ਤੇ ਸੱਚ ਦੀ ਤਾਕਤ ਕਿੱਥੋਂ ਮਿਲੇਗੀ ਇਹ ਵੀ ਗੁਰੂ ਸਾਹਿਬਾਂ ਕੋਲੋਂ ਮਿਲਣੀ ਹੈ ਪਰ ਕਦੋਂ ਮਿਲਣੀ ਹੈ ਗੁਰੂ ਦੀ ਅਵਸਥਾ ਬੜੀ ਭੈੜੀ ਹੈ ਹੁਣ ਇੱਕ ਬੱਚਾ ਹੈ ਤੁਹਾਨੂੰ ਜਦੋਂ ਅਸੀਂ ਸਕੂਲ ਛੱਡ ਕੇ ਆਉਂਦੇ ਹਾਂ ਤੇ ਬਹੁਤ ਰੋਂਦਾ ਕੁੱਟਦਾ ਹੈ ਸਭ ਕੁਛ ਸਮੇਂ ਬਾਅਦ ਅਸੀਂ ਦੇਖਦੇ ਹਾਂ ਕਿ ਉਹ ਹੀ ਬੱਚਾ ਆਪਣੇ ਆਪ ਉੱਠਦਾ ਹੈ ਆਪ ਨੂੰ ਧੋਂਦਾ ਹੈ ਆਪਣਾ ਬੱਚਾ ਤਿਆਰ ਕਰਦਾ ਹੈ ਔਰ ਬੜੇ ਸ਼ਾਨ ਦੇ ਨਾਲ ਡਾਂਟਾ ਕਰਦਾ ਹੋਇਆ ਸਕੂਲ ਨੂੰ ਦੇਰ ਕਰਦਾ ਹੈ ਉਹੀ ਬੱਚਾ ਹੈ ਉਸੇ ਤਰੀਕੇ ਨਾਲ ਲਾਉਂਦੇ ਹਾਂ ਸ਼ੁਰੂ ਤੋਂ ਵੀ ਸਾਨੂੰ ਇਹ ਸਾਰੇ ਸ਼ਬਦ ਜਾਂ ਉਪਦੇਸ਼ ਸਾਨੂੰ ਉੱਥੇ ਨਹੀਂ ਲੱਗਦੇ ਬੜਾ ਔਖਾ ਥੋੜਾ ਕੁੱਟ ਕਰਨਾ ਪੈਂਦਾ ਹੈ ਕਿਉਂ ਕਿਉਂਕਿ ਅਸੀਂ ਸਾਰੇ ਮਨਮਤ ਵਿੱਚ ਹਾਂ ਮਨ ਦੇ ਹੁਕਮ ਵਿੱਚ ਹਾਂ ਫਿਰ ਉਸ ਤੋਂ ਨਿਕਲਣਾ ਪਏਗਾ ਉਸ ਤੋਂ ਨਿਕਲੇ ਬਿਨਾਂ ਸਾਡਾ ਉਧਾਰ ਨਹੀਂ ਹੋ ਸਕਦਾ ਕਿਉਂ ਕਿਉਂਕਿ ਇਹ ਮਨਮਤ ਜਿਹੜੀ ਹੈ ਇਹ ਕਾਲ ਦੀ ਰੱਖੀ ਗਈ ਹੈ ਉਹ ਜੀਵਾਤਮਾ ਨੂੰ ਆਪਣੀ ਕੋਠੀਆਂ ਦੇ ਵਿੱਚ ਬੰਦ ਰੱਖਣਾ ਚਾਹੁੰਦੀ ਹੈ ਉਸੇ ਕਰਕੇ ਉਹ ਉਸਦੇ ਪ੍ਰਭਾਵਕਾਰੀ ਬੰਧਨ ਤੋਂ ਮੁਕਤ ਨਹੀਂ ਕਰਨ ਦਿੰਦਾ ਜ਼ਰੂਰੀ ਗੱਲ ਹੈ ਕਿ ਅਸੀਂ ਉਹਨਾਂ ਉਪਦੇਸ਼ਾਂ ਦੇ ਉੱਤੇ ਚੱਲਦੇ ਹੋਏ ਇਸ ਚੀਜ਼ ਨੂੰ ਪਹਿਚਾਣ ਕਰੀਏ ਤਾਂ ਹੀ ਉਸ ਜਾਲ ਨੂੰ ਅਸੀਂ ਕੱਢ ਪਾਵਾਂਗੇ ਜੋ ਕਿ ਬਹੁਤ ਹੀ ਨਵੀਨ ਔਰ ਆਧੁਨਿਕ ਰੂਪ ਵਿੱਚ ਹੈ ਇਸਦੇ ਨਾਲ ਗੁਰੂ ਸਾਹਿਬਾਂ ਨੇ ਇੱਕ ਹੋਰ ਵਚਨ ਕੀਤਾ ਸੀ ਉਪਦੇਸ਼ ਕੀਤਾ ਸੀ ਕਿ ਅਸੀਂ ਅਗਰ ਡਿਗਰੀ ਲੈ ਕਰਕੇ ਆ ਜਾਈਏ ਤਾਂ ਉਹਦਾ ਕੋਈ ਫਾਇਦਾ ਹੈ ਅਸੀਂ ਸਾਰੇ ਅੱਜ ਵੀ ਫੇਲ ਅਸੀਂ ਬੋਰਡ ਪੜ੍ਹਦੇ ਹਾਂ ਕਿ ਐਮ ਏ ਬੀ ਏ ਦੀ ਡਿਗਰੀ ਲੈ ਲਓ ਅਸੀਂ ਵੀ ਫੇਲ ਨਹੀਂ ਫੇਲ ਅਸੀਂ ਫੇਲ ਹੈ ਐਮ ਏ ਦੀ ਡਿਗਰੀ ਲਿਆ ਆ ਜਿਹੜਾ ਵਿਚਾਰ ਕਰਕੇ ਦੇਖੋ ਅਗਰ ਐਸੀ ਡਿਗਰੀ ਵਾਲਾ ਤੁਹਾਡੇ ਕੋਲ ਆ ਜਾਵੇ ਤੁਸੀਂ ਆਪਣੇ ਦਫ਼ਤਰ ਵਿੱਚ ਜਾਂ ਕੰਮ ਧੰਦੇ ਚ ਉਹਨੂੰ ਨੌਕਰੀ ਦੇ ਦਿਓਗੇ ਤੁਸੀਂ ਅੱਗੇ ਉਹਦੀ ਫਾਈਲ ਵਾਪਸ ਕਰ ਦੋਗੇ ਕਿਉਂਕਿ ਭਾਈ ਇਹ ਡਿਗਰੀਆਂ ਜਮਾਤਾਂ ਕਿੱਧਰ ਗਈਆਂ ਜਿੱਦਾਂ ਦੇ ਤੂੰ ਕਦੇ ਧਿਆਨ ਹੀ ਨਹੀਂ ਕੀਤਾ ਕਦੇ ਸਕੂਲ ਹੀ ਨਹੀਂ ਗਿਆ ਐਮ ਏ ਦੀ ਡਿਗਰੀ ਲੈ ਗਿਆ ਆਦਮੀ ਦੇ ਲੈ ਉਹ ਜੀ ਉਦਾਹਰਣ ਨੂੰ ਗੁਰੂ ਸਾਹਿਬਾਂ ਨੇ ਤਸਵੀਰ ਕੀਤਾ ਰਿਹਾ ਦੇਵੀ ਨਾਮ ਕੀ ਹੈ ਸ਼ਬਦ ਜੀ ਉਹ ਤਰੀਕੇ ਦੀ ਡਿਗਰੀ ਹੈ ਗੁਰੂ ਸਾਹਿਬਾਂ ਨੇ ਪਹਿਲੇ ਹੀ ਦੇਤੀ ਗੁਰੂ ਦੀ ਮੌਤ ਹੈ ਗੁਰੂ ਦੀ ਮਰਜ਼ੀ ਹੈ ਗੁਰੂ ਦੇ ਦੀ ਤਾਕਤ ਹੈ ਜੋ ਚਾਹੇ ਕਰ ਸਕਦਾ ਹੈ ਉਹਨੇ ਪਹਿਲੇ ਹੀ ਡਿਗਰੀ ਦੇਤੀ ਬਗੈਰ ਪੜ੍ਹੇ ਉਸਦਾ ਕੀ ਯਾਦ ਤਾਂ ਅਸੀਂ ਪੜ੍ਹਾਈ ਨਹੀਂ ਕਰਨੀ ਜੋ ਸੱਚ ਦਾ ਹੁਕਾ ਗੁਰੂ ਸਾਹਿਬਾਂ ਨੇ ਦਿੱਤਾ ਸੀ ਉਸਨੂੰ ਅਸੀਂ ਭੁੱਲ ਗਏ ਅਸੀਂ ਗੁਰੂ ਸਾਹਿਬਾਂ ਨੂੰ ਜਵਾਬ ਦੇਤਾ ਅਸੀਂ ਸੱਚ ਨਹੀਂ ਬੋਲ ਸਕਦੇ ਕਿਉਂ ਅਸੀਂ ਪੜ੍ਹਨ ਨੂੰ ਤਿਆਰ ਹੀ ਨਹੀਂ ਹੈਗੇ ਮੈਂ ਕਿ ਨਲਾਇਕ ਬੱਚਿਆਂ 'ਚ ਪੜ੍ਹਨਾ ਚਾਹੁੰਦੇ ਕਿਆ ਉਹ ਡਿਗਰੀ ਕੰਮ ਕਰੇਗੀ ਅੱਜ ਅਸੀਂ ਅਗਰ ਆਪਣੀ ਨਜ਼ਰ ਮਾਰੀਏ ਆਪਣੇ ਵਾਲਾਂ ਦੀ ਤਰ੍ਹਾਂ ਤੋਂ ਚਿੱਟੇ ਹੋ ਚੁੱਕੇ ਨੇ ਪਤਾ ਨਹੀਂ ਕਿਸ ਵੇਲੇ ਹਵਾ ਨਿਕਲ ਜਾਣੀ ਹੈ ਹਵਾ ਨਿਕਲਣ ਦਾ ਕੀ ਅਰਥ ਹੈ ਉਹਦਾ ਇੱਕੋ ਹੀ ਅਰਥ ਹੈ ਕਿ ਅੱਜ ਗੁਰੂ ਸਾਹਿਬਾਂ ਨੇ ਸਾਨੂੰ ਡਿਗਰੀ ਦਿੱਤੀ ਹੈ ਨਾਮ ਦੀ ਇਹਦੀ ਕੀਮਤ ਖਤਮ ਹੋ ਜਾਣੀ ਇਸ ਨੂੰ ਕੋਈ ਨਹੀਂ ਜਾਣੇਗਾ ਮਰਨ ਤੋਂ ਬਾਅਦ ਤਾਂ ਫਿਰ ਕਿਸੇ ਨੂੰ ਨਹੀਂ ਪਤਾ ਸਭ ਗੱਲਾਂ ਹੀ ਨੇ ਜੋ ਜਿੰਦੇ ਜੀ ਇਸ ਡਿਗਰੀ ਨੂੰ ਹਾਸਲ ਨਹੀਂ ਕਰ ਸਕਿਆ ਖਰਾ ਨਹੀਂ ਉਤਾਰ ਸਕਿਆ ਮਰਨ ਤੋਂ ਬਾਅਦ ਕਿਹੜੀ ਡਿਗਰੀ ਦੀ ਗੱਲ ਹੈ ਵਕਾਲਤ ਦੀ ਡਿਗਰੀ ਲੈ ਲਈ ਕੋਰਟ ਦੇ ਵਿੱਚ ਖੜਾ ਹੋਣਾ ਨਹੀਂ ਹੈ ਸਰ ਜੱਜ ਸਾਡੀ ਇਸ ਡਿਗਰੀ ਨੂੰ ਵੈਤਾ ਦੇਗਾ ਖੜਾ ਹੋਣ ਦੇਗਾ ਅਸੀਂ ਤਾਂ ਬੋਲ ਹੀ ਨਹੀਂ ਸਕਦੇ ਸਾਨੂੰ ਪਤਾ ਹੀ ਨਹੀਂ ਕਿਉਂ ਅਸੀਂ ਪੜ੍ਹਾਈ ਨਹੀਂ ਕੀਤੀ ਉਸ ਕਰਕੇ ਇਸ ਭਰਮ ਚੋਂ ਨਿਕਲੇ ਇਹ ਪੜ੍ਹਾਈ ਸਾਨੂੰ ਕਰਨੀ ਚਾਹੀਦੀ ਜਿਸ ਯੁੱਗ ਦੇ ਵਿੱਚ ਮਰਜ਼ੀ ਕਰੀਏ ਔਰ ਅਕਲਮੰਦ ਔਰ ਸਿਆਣਾ ਵਿਦਿਆਰਥੀ ਉਹੀ ਹੈ ਜਿਹੜਾ ਕਿ ਆਪਣੇ ਜੀਵਨ ਕਾਲ ਦੇ ਵਿੱਚ ਹੀ ਪੜ੍ਹਾਈ ਕਰ ਲੈਂਦਾ ਹੈ ਇਸ ਜੀਵਨ ਦੇ ਖਤਮ ਹੋਣ ਤੋਂ ਬਾਅਦ ਨਾ ਤਾਂ ਕੋਈ ਡਿਗਰੀ ਹੈ ਨਾ ਕੋਈ ਪੜ੍ਹਾਈ ਹੈ ਨਾ ਇਹ ਜੀਵਾਤਮਾ ਪੜ੍ਹ ਸਕਦੀ ਹੈ ਉਸ ਤੋਂ ਬਾਅਦ ਤਾਂ ਸਿਰਫ ਕਾਲ ਹੀ ਕਾਲ ਹੈ ਇਸ ਕਰਕੇ ਗੁਰੂ ਸਾਹਿਬਾਂ ਦਾ ਇਹ ਸਭ ਤੋਂ ਕੀਮਤੀ ਉਦੇਸ਼ ਹੈ ਜਿਸ ਨੂੰ ਵੀ ਆਪਣੇ ਨਾਲ ਅਸੀਂ ਜਨਮ ਲੈਂਦੀ ਹੈ ਜਿੱਥੇ ਡਿਗਰੀ ਦੀ ਲੋੜ ਹੈ ਉੱਥੇ ਪੜ੍ਹਾਈ ਦੀ ਵੀ ਲੋੜ ਬਿਨਾਂ ਪੜ੍ਹੇ ਕਦੇ ਵੀ ਅਸੀਂ ਇਸ ਮਜ਼ਮੂਨ ਨੂੰ ਪਾਰ ਨਹੀਂ ਕਰ ਸਕਦੇ ਜੀਵਿਤ ਮਰੀਏ ਭਗਲ ਕਰੀਏ ਕੀ ਹੈ ਬਾਣੀ ਬਾਰ ਬਾਰ ਉਠਾ ਦੇ ਸਕਦਾ ਗੁਰੂ ਸਾਹਿਬ ਦੇਖ ਕਰਦੇ ਬਾਰ ਬਾਰ ਕੀ ਉਦਾਰਥ ਕੀ ਹੈ ਕਦੀ ਉਸ ਆਰਥਾਂ ਨੂੰ ਅਸੀਂ ਵਿਚਾਰਿਆ ਹੈ ਕਦੀ ਉਸ ਉੱਤੇ ਅਮਲ ਕੀਤਾ ਹੈ ਨਹੀਂ ਅਸੀਂ ਜੋ ਬਸ ਉਸੇ ਚ ਲੱਗੇ ਹਾਂ ਭੇਟ ਚਾਲ ਲਈ ਉਹ ਤੇਰੇ ਕੋਲ ਡਿਗਰੀ ਹੈ ਨਹੀਂ ਹੈ ਮੂਰਖ ਆਦਮੀ ਤੇਰੇ ਕੋਲ ਡਿਗਰੀ ਨਹੀਂ ਹੈ ਮੈਂ ਤਾਂ ਨਾਮ ਲਿਆ ਤੂੰ ਨਾਮ ਨੀ ਲਿਆ ਤੇਰਾ ਘਰ ਕਿਵੇਂ ਹੋਏਗਾ ਨਾਮ ਲੈ ਕੇ ਸੋਚ ਲਿਆ ਤ੍ਰਿਪੁਟੀ ਪਾਰ ਕਰ ਲਈ ਹਾਂ ਕਹਿੰਦਾ ਜੀ ਇਹ ਤੇ ਗੋਆ ਦੀ ਰਹਿਮਤ ਹੈ ਉਹ ਰਹਿਮਤ ਦੇਣ ਆਏ ਨੇ ਦੇ ਦਿੱਤੀ ਸਾਡੇ ਵਰਗੇ ਨਲਾਇਕ ਬੱਚਿਆਂ ਨੂੰ ਔਰ ਉਸਦੇ ਨਾਲ ਹੀ ਉਹਨਾਂ ਨੇ ਉਪਦੇਸ਼ ਵੀ ਦਿੱਤੇ ਨੇ ਉਹਨਾਂ ਉਪਦੇਸ਼ਾਂ ਦੀ ਰਮੇ ਬਗੈਰ ਯਾਨੀ ਕਿ ਉਹ ਪੜ੍ਹਾਈ ਕੀਤੇ ਬਗੈਰ ਕਦੇ ਵੀ ਇਹ ਡਿਗਰੀ ਲੜੀਏ ਸਾਰਥਕ ਨਹੀਂ ਹੋਏਗੀ ਇਸ ਧਰਮ ਤੋਂ ਨਿਕਲਿਆ ਅਗਰ ਉਸ ਡਿਗਰੀ ਨੂੰ ਅਸੀਂ ਸਾਰਥਕ ਕਰਨਾ ਚਾਹੁੰਦੇ ਹਾਂ ਦੇਖਣਾ ਚਾਹੁੰਦੇ ਹਾਂ ਜਿਹੜਾ ਫਾਇਦਾ ਚੁੱਕਣਾ ਚਾਹੁੰਦੇ ਹਾਂ ਤੇ ਸਾਨੂੰ ਪੜ੍ਹਾਈ ਕਰਨੀ ਪਏਗੀ ਜਿਸ ਯੁੱਗ ਦੇ ਵਿੱਚ ਮਰਜ਼ੀ ਅਸੀਂ ਸ਼ੁਰੂ ਹੋ ਜਾਈਏ ਇਹ ਜਨਮ ਗਿਆ ਅਗਲਾ ਜਨਮ ਪਤਾ ਨਹੀਂ ਕਿਹੜੀ ਜੁੰਦਾ ਮਿਲੇ ਪਤਾ ਨਹੀਂ ਕਦੋਂ ਅਸੀਂ ਫਿਰ ਮਨੁੱਖੇ ਜਨਮ ਵਿੱਚ ਆਵਾਂਗੇ ਕਦੋਂ ਗੁਰੂ ਸਾਨੂੰ ਵਿਆਜ ਕਰਕੇ ਤੇ ਪਹਿਲੇ ਡਿਗਰੀ ਦੇ ਦੇਗਾ ਪੜ੍ਹਾਈ ਬਾਅਦ ਵਿੱਚ ਇਸ ਤਰ੍ਹਾਂ ਕਦੀ ਕਿਸੇ ਕਲਾਸ ਵਿੱਚ ਹੋਇਆ ਹੈ ਅਸੀਂ ਮਾਤ ਲੋਕ ਦੇ ਵਿੱਚ ਡਿਗਰੀ ਉਸੇ ਨੂੰ ਦਿੰਦੇ ਹਾਂ ਜਿਹੜਾ ਅਸੀਂ ਫਸਟ ਆਉਂਦਾ ਹੈ ਪੜ੍ਹਾਈ ਪੂਰੀ ਕਰਦਾ ਹਾਜ਼ਰੀ ਪੂਰੀ ਹੁੰਦੀ ਹੈ ਮਨੁੱਖੇ ਜਨਮ ਦੇ ਵਿੱਚ ਭੰਗੜਾ ਪਾ ਰਹੇ ਕੀ ਸੋਚ ਰਹੇ ਨੇ ਕਿ ਉਹ ਆਪਣੇ ਆਪ ਸੰਭਰਾ ਲਏਗਾ ਹਾਂ ਤਾਂ ਨਹੀਂ ਜਰਾ ਵਿਚਾਰ ਕਰਕੇ ਦੇਖੋ ਇਸ ਮਨ ਨੂੰ ਸਾਹਮਣੇ ਰੱਖ ਕੇ ਕੋਈ ਸਵਾਲ ਕਰੋ ਪੁੱਛੋ ਇਹਦੇ ਕੋਲ ਕਿ ਅਗਰ ਉਹ ਗੁਰੂ ਨੇ ਆਪਣੇ ਆਪ ਹੀ ਸੰਭਰਾਉਣਾ ਹੈ ਉਸਨੇ ਇਸ ਲੋਕ ਦੇ ਵਿੱਚ ਇਸ ਗੰਦਗੀ ਦੇ ਵਿੱਚ ਆਉਣ ਦੀ ਕੀ ਲੋੜ ਹੈ ਉਹ ਸੱਚਖੰਡ ਬੈਠਾ ਗੰਦੀ ਨਹੀਂ ਘੁਮਾ ਸਕਦਾ ਜਿਹੜੀ ਰੂਹ ਨੂੰ ਲਗਾਉਣਾ ਚਾਹੇ ਨਹੀਂ ਲਗਾ ਸਕਦਾ ਜਾਂ ਉਹਦੇ ਵਿੱਚ ਤਾਕਤ ਨਹੀਂ ਹੈ ਅਗਰ ਉਹ ਪਿੱਛੜ ਵਿੱਚ ਆ ਰਿਹਾ ਹੈ ਨਿਯਮ ਹੈ ਅਸੂਲ ਹੈ ਵਿਧਾਨ ਹੈ ਜਦ ਉਹ ਆਪ ਵਿਧਾਨ ਦੇ ਵਿੱਚ ਹਨ ਨਿਯਮ ਵਿੱਚ ਹਨ ਅਸੂਲ ਵਿੱਚ ਹਨ ਤੇ ਕਿਸੇ ਦਾ ਲਿਆ ਨਹੀਂ ਗਈ ਜਿਹੜਾ ਪੜ੍ਹੇਗਾ ਕੋਈ ਪਾਰ ਜਾਏਗਾ ਉਹਨੇ ਹੱਥਦਾਰ ਦੇਖ ਪੂਰਾ ਸਰੀਰ ਦੇਖਾ ਪੰਜਵਾਂ ਤੱਤ ਬੁੱਧੀ ਦੇਗੀ ਉਹ ਪੰਜਵਾਂ ਤੱਤ ਦਾ ਇਸਤੇਮਾਲ ਕਿੱਥੇ ਕਰ ਰਹੇ ਹਾਂ ਝੂੜਾ ਇਕੱਠਾ ਕਰਨ ਵਾਸਤੇ ਗੰਦ ਖਾਣ ਵਾਸਤੇ ਗੰਦ ਇਕੱਠਾ ਕਰਨ ਵਾਸਤੇ ਤ੍ਰਿਕੁਟੀ ਭਰਨ ਵਾਸਤੇ ਉਸਦਾ ਇਸਤੇਮਾਲ ਸਿਰਫ ਜੀਵਾਤਮਾ ਨੂੰ ਆਜ਼ਾਦ ਕਰਨ ਵਾਸਤੇ ਦਿੱਤਾ ਗਿਆ ਤੇ ਆ ਗੁਰੂ ਦੀ ਰਹਿਮਤ ਨਹੀਂ ਹੈ ਗੁਰੂ ਨੇ ਤਾਕਤ ਨਹੀਂ ਦਿੱਤੀ ਉਹਨਾਂ ਦਾ ਨਜ਼ਰ ਮਾਰ ਕੇ ਦੇਖੋ ਜਿਹਨਾਂ ਕੋਲ ਪੰਜਵਾਂ ਤੱਤਵ ਨਹੀਂ ਹੈ ਉਹਨਾਂ ਨੂੰ ਦੇ ਵਿੱਚ ਅਸੀਂ ਬੰਦ ਕਰ ਦਿੰਦੇ ਕਹਿੰਦੇ ਆ ਪਾਗਲ ਹੈਗੇ ਨੇ ਉਹਨਾਂ ਨੂੰ ਬੰਦ ਕਰ ਦਿਓ ਸਿੱਖੀ ਦਾ ਉਧਾਰ ਨਹੀਂ ਕਰ ਸਕਦੇ ਤੇ ਬਹੁਤ ਜਣੇ ਇਸਤੇਮਾਲ ਕੀਤਾ ਤੇ ਅਗਰ ਅਸੀਂ ਪੰਜਵੇਂ ਤੱਤ ਦਾ ਇਸਤੇਮਾਲ ਪੂਰਾ ਇਕੱਠਾ ਕਰਨ ਵਾਸਤੇ ਕੀਤਾ ਤੇ ਸਾਡੇ ਰੋਣਾ ਕੀ ਹਾਲਤ ਹੈ ਉਹ ਤੇ ਚੰਗੇ ਰਹੇ ਕਿ ਸਿੱਖਾ ਦੇ ਪਿੱਛੇ ਕੈਦ ਹਨ ਅਸੀਂ ਤਾਂ ਸਾਰੇ ਸਮਾਜ ਦੇ ਵਿੱਚ ਗੰਦ ਵਿਆਪ ਕਰ ਰਹੇ ਭ੍ਰਿਸ਼ਟਾਚਾਰ ਫੈਲਾ ਰਹੇ ਹਾਂ ਕਿਉਂ ਕਿਉਂਕਿ ਉਹ ਤੱਤ ਵਿੱਚ ਇਸ ਵਾਸਤੇ ਮਿਲਿਆ ਸੀ ਉਹਦਾ ਅਸੀਂ ਗਲਤ ਇਸਤੇਮਾਲ ਕਰ ਰਹੇ ਹਾਂ ਹੁਣ ਮਾਇਆ ਹੈ ਮਾਇਆ ਮਿਲੀ ਹੈ ਭੋਗਣ ਵਾਸਤੇ ਇੱਕ ਸੀਮਾ ਤੱਕ ਤੇ ਉਸਨੂੰ ਅਸੀਂ ਅਗਰ ਅਸੀਂ ਗੰਦੇ ਸ਼ਰਾਬ ਪੀਣਾ ਸ਼ੁਰੂ ਕਰ ਦਈਏ ਹੋਰ ਗਲਤ ਕੰਮ ਕਰਨ ਤੱਕ ਦਈਏ ਤੇ ਉਹਦਾ ਅਸਰ ਕੀ ਹੋਏਗਾ ਭੋਗਣਾ ਕਿਹਨੂੰ ਪਏਗਾ ਪੂਰੇ ਸਮਾਜ ਨੂੰ ਭੋਗਣਾ ਪਏਗਾ ਤੁਹਾਨੂੰ ਵੀ ਭੋਗਣਾ ਪਏਗਾ ਕੋਈ ਅਸਰ ਸਾਡਾ ਹੈ ਗੁਰੂ ਸਾਹਿਬਾਂ ਨੇ ਤਾਂ ਪੂਰੀ ਰਹਿਮਤ ਕੀਤੀ ਹੈ ਇਹ ਸਿਮਰਨ ਵਾਸਤੇ ਦੇਹ ਦੀ ਲੋੜ ਹੈ ਦੇਹ ਦੀ ਫਿਰ ਜਿਹੜੇ ਮਨ ਦੇ ਹੁਕਮ ਵਿੱਚ ਅਸੀਂ ਬੈਠੇ ਹਾਂ ਫਿਰ ਜਿਹੜੇ ਇੰਤਜ਼ਾਰ ਚ ਬੈਠੇ ਹਾਂ ਕੋਈ ਹੋਰ ਹੁਕਮ ਕਰਾਂਗੇ ਸੁਣਨ ਵਾਸਤੇ ਫਿਰ ਤੋਂ ਲੈ ਕੇ ਸ਼ਾਮ ਤੱਕ ਕੋਈ ਉਪਦੇਸ਼ ਕਰਦੇ ਨੇ ਗੁਰੂ ਸਾਹਿਬ ਸਤਿਗੁਰਾਂ ਨੇ ਕੁਝ ਹੋਰ ਵੀ ਕਿਹਾ 2.5 ਘੰਟੇ ਭਜਨ ਦਾ ਗਿਆ ਸਿਰਫ 2.5 ਘੰਟੇ ਇਹ ਵੀ ਉਪਦੇਸ਼ ਨੋਟ ਕਰ ਲਓ ਕਿ 2.5 ਘੰਟੇ ਦਾ ਭਜਨ ਜਿਹੜਾ ਹੈ ਦੁਨੀਆਦਾਰ ਦਾ ਪਲਿਆ ਫਿਰ ਵੀ ਭਾਰੀ ਰਹੇਗਾ ਜੀ ਯਾਦ ਰੱਖਣਾ 2.5 ਘੰਟੇ ਦੇ ਭਜਨ ਨਾਲ ਸਾਨੂੰ ਮੁਕਤੀ ਨਹੀਂ ਮਿਲੇਗੀ ਇਹ ਵੀ ਗੁਰੂ ਸਾਹਿਬਾਂ ਦੀ ਰਹਿਮਤ ਹੈ ਕਿ 2.5 ਘੰਟੇ ਭਜਨ ਕਰਾ ਕਰਕੇ ਜੋ ਕਿਰਿਆਮਾਨ ਕਰਮ ਨੇ ਉਹਨਾਂ ਦੇ ਫਲ ਤੋਂ ਬੰਧਨਕਾਰੀ ਪ੍ਰਭਾਵ ਤੋਂ ਮੁਕਤ ਕਰਾ ਰਹੇ ਨੇ ਬਾਕੀ ਤ੍ਰਿਕੁਟੀ ਭਰੀ ਤੇ ਵੀ ਹੈ ਉਹ ਜਿਹੜੇ ਕਰਮ ਲਾ ਕੇ ਜਨਮ ਲਿਆ ਅਸੀਂ ਭੋਗਣਾ ਹੀ ਨਹੀਂ ਚਾਹੁੰਦੇ ਉਹਦੇ ਅਸੀਂ ਚੀਕਾਂ ਮਾਰਦੇ ਹਾਂ ਕਿ ਬਗੈਰ ਭੋਗਣ ਕੱਟ ਦੇਵੇਗੀ ਉਹ ਸਾਫ਼ ਹੁੰਦਾ ਜੀ ਇਹ ਜੋ ਸਤਸੰਗ ਹੈ ਔਰ ਇਹਦੇ ਜੋ ਬਾਣੀ ਆਉਂਦੀ ਹੈ ਬੜੀ ਕੀਮਤੀ ਬੜੀ ਉੱਚੀ ਔਰ ਬੜੀ ਸੁਧਰੀ ਬਾਣੀ ਹੈ ਇਸ ਲਈ ਇਹਨੂੰ ਸਮਝਣ ਲਈ ਸਾਨੂੰ ਵੀ ਸੁਧਰਾ ਹੋਣਾ ਚਾਹੀਦਾ ਵਿਚਾਰ ਕਰਨਾ ਪਏਗਾ। ਇਸ ਕਰਕੇ ਕਦੇ ਵੀ ਬਾਣੀ ਦੇ ਅਧੂਰੇ ਆਪ ਕੱਢ ਕੇ ਜਿਸ ਮਨ ਦੀ ਜਾਲ ਵਿੱਚ ਨਹੀਂ ਹੈ, ਇਹ ਸਭ ਕੀ ਹੈ, ਇਹ ਮਨ ਦਾ ਭਰਮ ਹੈ। ਮਨ ਦੀਆਂ ਚਾਲਾਂ ਨੇ ਇਸ ਜੀਵਾਤਮਾ ਨੂੰ ਰੋਕਣ ਵਾਸਤੇ ਇਹਨਾਂ ਚਾਲਾਂ ਤੋਂ ਨਿਕਲਣਾ ਚਾਹੀਦਾ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਰੀ ਟੁਕੜੇ ਵਿੱਚ ਇਹ ਉਪਦੇਸ਼ ਸਪਸ਼ਟ ਕੀਤਾ ਹੈ ਕਿ ਕਿਹਨਾਂ ਵਾਸਤੇ ਇਹ ਉਪਦੇਸ਼ ਹੈ, ਜਿਹਨਾਂ ਨੂੰ ਉਹ ਗੁਰੂ ਦੀ ਮਤ ਪ੍ਰਾਪਤ ਹੁੰਦੀ ਹੈ, ਜਿਹੜੇ ਕਿ ਆਪਣੇ ਆਪ ਨੂੰ ਗੁਰੂ ਦੇ ਵਿੱਚ ਲੀਨ ਰੱਖਦੇ ਨੇ। ਗੁਰੂ ਦਾ ਗ੍ਰਹਿ ਯਾਨੀ ਕਿ ਗੁਰੂ ਦੇ ਦਾਇਰੇ, ਉਪਦੇਸ਼ ਦੇ ਦਾਇਰੇ ਦੇ ਅੰਦਰ ਰਹਿ ਕਰਕੇ ਕਰਮ ਕਰਦੇ ਨੇ, ਤਾਂ ਹੀ ਗੁਰੂ ਦੀ ਤਾਕਤ ਉਹਨਾਂ ਦੇ ਉਹਨਾਂ ਕਰਮਾਂ ਦੇ ਵਿੱਚ ਕੰਮ ਕਰਦੀ ਹੈ ਔਰ ਪ੍ਰਭਾਵਕਾਰੀ ਬੰਧਨ ਤੋਂ ਮੁਕਤ ਰੱਖਦੀ ਹੈ। ਇਹ ਇਹਨਾਂ ਤੁਕਾਂ ਦਾ ਗਹਿਰਾ ਔਰ ਪੂਰਾ ਅਰਥ ਹੈ। ਇਸ ਤੋਂ ਅਲੱਗ ਕੀਤਾ ਹੈ ਮਨਮਤ ਅਨੁਸਾਰ ਕੀਤਾ ਗਿਆ ਹਰ ਕਰਮ ਉਸੋ ਵਿਕਾਰਾਂ ਦੇ ਵਿੱਚ ਗ੍ਰਸਤ ਹੈ। ਆਸਾ, ਮਨਸਾ, ਤ੍ਰਿਸ਼ਨਾ, ਸੁਹਾਰ ਔਰ ਕਾਮਨਾ ਦੇ ਵਿੱਚ ਕੀਤਾ ਗਿਆ ਕਰਮ ਹੈ ਔਰ ਇਸ ਦਾ ਬੰਧਨਕਾਰੀ ਪ੍ਰਭਾਵ ਅਵਸ਼ਕ ਹੈ ਔਰ ਸਾਨੂੰ ਉਹ ਭੋਗਣਾ ਪਏਗਾ, ਹੁਣ ਨਹੀਂ ਅਗਲੇ ਜਨਮਾਂ ਦੇ ਵਿੱਚ ਔਰ ਅਲੱਗ ਅਲੱਗ ਕੋਠੀਆਂ ਦੇ ਵਿੱਚ। ਅੱਜ ਦੇਖ ਰਿਹਾ ਨਹੀਂ ਸਾਧਨ ਦੇ ਵਿੱਚ ਗੁਰੂ ਸਾਹਿਬਾਂ ਨੇ ਬਹੁਤ ਹੀ ਸੱਚੀ ਔਰ ਸਪਸ਼ਟ ਬਾਣੀ ਦਿੱਤੀ ਹੈ। ਸਾਡਾ ਵੀ ਸੱਚ ਬਣਦਾ ਹੈ ਕਿ ਅਸੀਂ ਇਸ ਬਾਣੀ ਨੂੰ ਆਪਣ ਸਾਥ ਕਰੀਏ। ਜਿੱਥੇ ਕਾਲ ਨੇ ਰਚਨਾ ਰੱਖੀ ਹੈ, ਬੜੇ ਮਹੀਨ ਰੂਪ ਦੇ ਵਿੱਚ ਜਾਲ ਫੈਲਾ ਰੱਖਿਆ ਹੈ ਇਸ ਆਤਮਾ ਨੂੰ ਰੋਕਣ ਵਾਸਤੇ, ਉੱਥੇ ਗੁਰੂ ਸਾਹਿਬਾਂ ਦੀ ਬਾਣੀ ਬਿਲਕੁਲ ਸਪਸ਼ਟ ਤੌਰ ਤੇ ਮਿਲਦੀ ਹੈ, ਜਿਹੜੀ ਕਿ ਜਿਸ ਦੇ ਬੰਧਨਕਾਰੀ ਪ੍ਰਭਾਵ ਤੋਂ ਮੁਕਤ ਹੋਣ ਲਈ ਸਾਨੂੰ ਰਸਤਾ ਦਿਖਾਉਂਦੀ ਹੈ। ਪਰ ਅਸੀਂ ਮਨਮਤ ਦੇ ਵਿੱਚ ਆ ਕਰਕੇ ਮਨ ਦੇ ਵਿਕਾਰਾਂ ਦੇ ਵਿੱਚ ਵਿਅਰਥ ਹੋ ਕਰਕੇ ਕਦੇ ਵੀ ਇਸ ਰਸਤੇ ਤੇ ਚੱਲਦੇ ਨਹੀਂ, ਅਮਲ ਨਹੀਂ ਕਰਦੇ। ਔਰ ਜਦ ਤੱਕ ਅਸੀਂ ਅਮਲ ਨਹੀਂ ਕਰਾਂਗੇ, ਇਹ ਪੜ੍ਹਾਈ ਨਹੀਂ ਕਰਾਂਗੇ, ਕਦੇ ਵੀ ਅਸੀਂ ਇਸ ਮਜ਼ਮੂਨ ਦੇ ਵਿੱਚ ਸਫਲ ਨਹੀਂ ਹੋ ਸਕਦੇ, ਯਾਨੀ ਕਿ ਆਵਾਗਮਨ ਤੋਂ ਨਿਕਲ ਨਹੀਂ ਸਕਦੇ। ਅੱਛੇ ਪ੍ਰਭਾਵ ਹੋਣਗੇ ਸਰਕਾ ਵਿਕੁੰਠਾ ਚਲੇ ਜਾਵਾਂਗੇ, ਮਾੜੇ ਪ੍ਰਭਾਵ ਹੋਣਗੇ ਨਰਕਾਂ ਵਿੱਚ ਆ ਜਾਵਾਂਗੇ, ਜਿੱਲੇ ਜਿੱਲੇ ਹੋਣਗੇ ਨਾਗ ਲੋਕ ਵਿੱਚ ਆ ਜਾਵਾਂਗੇ, ਪਰ ਰਹਾਂਗੇ ਅਸੀਂ ਚੁਰਾਸੀ ਦੇ ਜਾ ਕੇ। ਤੇ ਇਸ ਬਾਣੀ ਨੂੰ ਪਹਿਚਾਨਣਾ ਔਰ ਸਮਝ ਕਰਨਾ ਚਾਹੀਦੀ ਅੱਜ ਦੇ ਪਾਪਾਂ ਦੇ ਗੁਰੂ ਸਾਹਿਬਾਂ ਨੇ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਾਣੀ ਦੇਖੀ, ਉਸ ਦੇ ਵਿੱਚ ਉਹਨਾਂ ਨੇ ਸਪਸ਼ਟ ਕਰ ਦਿੱਤਾ ਘਰ ਕਿਹੜਾ ਘਰ ਹੈ, ਗੁਰੂ ਦਾ ਉਪਦੇਸ਼ ਉਹਦੇ ਦਾਇਰੇ ਦੇ ਵਿੱਚ ਰਹਿ ਕਰਕੇ ਕਰਮ ਕਰਨਾ ਹੀ ਗੁਰੂ ਦੇ ਘਰ ਦੇ ਵਿੱਚ ਰਹਿਣਾ ਹੈ। ਮਤ ਕੋਈ ਸਮਝੇ ਕਿ ਮੈਂ ਗੁਰੂ ਦੇ ਕਿਸੇ ਜਨਮ ਲਿਆ ਹੈ ਜਾਂ ਗੁਰੂ ਨੇ ਵੀ ਕਿਸੇ ਦੇ ਜੁੜਦੇ ਵਿੱਚ ਜਨਮ ਲਿਆ, ਇਹਨਾਂ ਦਾ ਉਧਾਰ ਹੋਏਗਾ ਤੇ ਨਹੀਂ ਬਾਤ ਮੇਰੀ ਕਾਰਜ ਇੱਕੋ ਹੀ ਹੈ ਗੁਰੂ ਦੇ ਉਪਦੇਸ਼ ਉਹਦੇ ਦਾਇਰੇ ਦੇ ਵਿੱਚ ਰਹਿ ਕਰਕੇ ਕਿਸੇ ਦੇ ਕਰਮ ਹੀ ਪ੍ਰਭਾਵਕਾਰੀ ਬੰਧਨ ਤੋਂ ਮੁਕਤੀ ਦਿਵਾ ਸਕਦੇ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਸਪਸ਼ਟ ਕਰਤਾ ਸੀ ਕਿ ਤਿੰਨ ਤਰ੍ਹਾਂ ਦੇ ਜਿਹੜੇ ਕਰਮ ਨੇ ਗੁਰੂ ਸਾਹਿਬ ਉਹਨਾਂ ਰੂਹਾਂ ਨੂੰ, ਉਹਨਾਂ ਸ਼ਿਸ਼ਿਆਂ ਨੂੰ ਆਪਣੇ ਉਪਦੇਸ਼ ਦੇ ਰਾਹੀਂ, ਆਪਣੀ ਤਾਕਤ ਦੇ ਰਾਹੀਂ ਕਰਮ ਕਰਵਾ ਕਰਕੇ ਸਾਰੇ ਕਰਮਾਂ ਤੋਂ ਮੁਕਤੀ ਦਿਵਾ ਦਿੰਦੇ ਨੇ ਤੇ ਆਵਾਗਮਨ ਤੋਂ ਬਚਾ ਕਰਕੇ ਉਹ ਸੱਚਖੰਡ ਦੇ ਵਿੱਚ ਉਸ ਅਜੇ ਪੁਰਖ ਦੇ ਵਿੱਚ ਲੀਨ ਕਰਾ ਦਿੰਦੇ ਨੇ, ਜਿੱਥੇ ਜਾਪ ਕਰਕੇ ਅਸੀਂ ਕਦੇ ਵੀ ਆਵਾਗਮਨ ਦੇ ਜੋੜ ਦੇ ਵਿੱਚ ਇਹ ਟਿਕਾਣਾ ਤੋਂ ਨਹੀਂ ਹੈ। ਇਸ ਦੇ ਨਾਲ ਹੀ ਗੁਰੂ ਸਾਹਿਬਾਂ ਦਾ ਉਪਦੇਸ਼ ਹੈ, ਅਸੀਂ ਇੱਥੇ ਇਕੱਠੇ ਆਉਂਦੇ ਹਾਂ, ਇਸ ਲਈ ਇਕੱਠੇ ਆਉਂਦੇ ਹਾਂ ਕਿ ਕੌਣ ਕਟਾਉਣ ਲਈ ਇਸ ਜੀਵਾਤਮਾ ਨੂੰ ਆਵਾਗਮਨ ਤੋਂ ਮੁਕਤੀ ਦੇ। ਸੂਰਜ ਦੇ ਲਈ ਗੁਰੂ ਸਾਹਿਬ ਆਪਣੀ ਬਾਣੀ ਤੁਰ ਕੇ ਦਿੰਦੇ ਹਨ, ਜਿਸ ਨੂੰ ਸਮਝਣਾ ਸਾਡਾ ਫਾਇਦਾ। ਔਰ ਅਸੀਂ ਇੱਥੇ ਇਸ ਰਸਤੇ ਨੂੰ ਜਾਣਨ ਲਈ ਇਕੱਠੇ ਆਉਂਦੇ ਹਾਂ, ਨਾ ਕਿ ਕਿਸੇ ਦੀ ਵਡਿਆਈ ਜਾਂ ਨਿੰਦਿਆ ਕਰਨ ਲਈ। ਇਹਦੇ ਵਿੱਚ ਜੋ ਬਾਣੀ ਗੁਰੂ ਸਾਹਿਬ ਇਸਤੇਮਾਲ ਕਰਦੇ ਨੇ, ਜਿਹਨਾਂ ਸ਼ਬਦਾਂ ਦਾ ਇਸਤੇਮਾਲ ਕਰਦੇ ਨੇ, ਜਿਹਨਾਂ ਦ੍ਰਿਸ਼ਟਾਂਤਾਂ ਦਾ ਇਸਤੇਮਾਲ ਕਰਦੇ ਨੇ, ਇਹ ਪ੍ਰਤੱਖ ਜਾਂ ਅਪ੍ਰਤੱਖ ਰੂਪ ਦੇ ਵਿੱਚ ਕਿਸੇ ਨਾ ਕਿਸੇ ਦੇਸ਼, ਕਰਮ, ਜਾਤ, ਮਜ਼ਹਬ, ਕੌਮ ਜਾਂ ਕਿਸੇ ਵਿਸ਼ੇਸ਼ ਬਿਹੇਵੀਅਰ ਨਾਲ, ਕਿਸੇ ਵਿਸ਼ੇਸ਼ ਮਤ ਦੇ ਨਾਲ ਸੰਬੰਧਿਤ ਹੁੰਦੇ। ਪਰ ਇੱਥੇ ਉਹਨਾਂ ਦਾ ਅਰਥ ਸਿਰਫ ਇਤਨਾ ਹੈ ਕਿ ਅਸੀਂ ਰੂਹਾਨੀਅਤ ਨੂੰ ਅੱਛੇ ਤਰੀਕੇ ਨਾਲ ਸਮਝ ਸਕੀਏ। ਕਿਉਂ? ਕਿਉਂਕਿ ਅਸੀਂ ਸਾਰੇ ਹੀ ਮਨਮਤ ਵਿੱਚ ਹਾਂ, ਗੁਰਮਤ ਨੂੰ ਤਾਂ ਅਸੀਂ ਜਾਣ ਹੀ ਨਹੀਂ ਸਕੇ। ਅਸੀਂ ਦਾਵਾ ਕਰਦੇ ਹਾਂ ਕਿ ਅਸੀਂ ਗੁਰੂਆਂ ਦੇ ਹੁਕਮ ਤੇ ਚੱਲਦੇ ਹਾਂ, ਵਾਣੀ ਨੂੰ ਮੰਨਦੇ ਹਾਂ, ਕਹਿੰਦੇ ਵੀ ਸੱਚ ਤੇ ਇਹ ਹੈ, ਮੰਨਣਾ ਤੇ ਇੱਕ ਪਾਸੇ ਰਿਹਾ, ਅਸੀਂ ਸੱਚ ਨੂੰ ਸੁਣ ਵੀ ਨਹੀਂ ਸਕਦੇ, ਵਾਣੀ ਨੂੰ ਸਹੀ ਮਾਇਨੇ ਦੇ ਵਿੱਚ ਸੁਣ ਵੀ ਨਹੀਂ ਸਕਦੇ। ਅਗਰ ਸੱਚੀ ਬਾਣੀ ਗੁਰੂ ਸਾਹਿਬ ਪੂਰਨ ਤੌਰ ਤੇ ਇੱਥੇ ਉਚਾਰਨ ਸ਼ੁਰੂ ਕਰ ਦੇਣ ਨਾ, ਇੱਥੇ ਸੁਣਨ ਵਾਲਾ ਇੱਕ ਵੀ ਨਹੀਂ ਮਿਲੇ, ਸਾਰਿਆਂ ਨੂੰ ਇਹ ਇਤਰਾਜ਼ ਹੋ ਜਾਏਗਾ। ਕਿਉਂ?
ਸਤਨਾਮ ਰਮਈਆ, ਰਮਈਆ ਸਤਨਾਮ ਹੈ।